गुरिंड को मेरी है प्रणाम।
ब्रंद त्रिया धनवानन की मन जान बिना बहु ठानत है, मात समीप महा हुए दीन दो कर बंद बखानत है।
सतगुरु पातशाह जी जदों जीव दे उपर पूरे त्रुट पैन खुश होन, उस वकत उस नू सब तो कीमती चीज देंदे ने, सब तो कीमती वस्तु। और ध्यान देना, एक दुनियादार इंसान दा प्यार जदों किसे दुनियादार नाल होवे, मित्र होवे, सज्जन होवे, कोई भी, और प्रेम दे विच एक इस चीज दा ढंग वेख्या गया कि जो चीज मैनू चंगी लगती है ओ मैं उसनू देंदा हां, जिसनू मैं चंगा समझदा, जिस नाल प्रेम है। और जदो सतगुरु साहिब दे नाल इंसान प्रेम कर लवे, ते आप जी आपा सारे ए विचार करिए कि सब तो चंगी चीज साहिब पातशाह नू की लगती है, जेड़ी वो अपने सिख नू देगा। बहुत सारियां उस दियां दातां जिस दे विच्चों मंगण वालियां ने ए मंगिया, कृपा करो सिखी सिद्क भरोसा बख्शो। साध संगत जो है ए भी उस दी दात है। साध संगत मेरो निज नारद मुन, नारद मुनि नू प्रभु कहंदे ने, हे नारद मुनि ए जो साध संगत है मेरा अपना रूप है, भाव उसने अपना आप सानू दिता ए साध संगत दे रूप विच। साहिब नू धन कहिए कि उस दी बड़ी वड्डी दात है, कृपा करन इस दात दा लाहा लईए। गज के कहो धन श्री सतगुरु नानक देव जी सच्चे पातशाह। होर रसना नू पवित्र करो फिर गज के कहो धन श्री सतगुरु जगजीत सिंह जी सच्चे पातशाह। हाजरीन पातशाह नू याद करो, कोई रसना वांझी ना रहे, सब गज के कहो धन श्री सतगुरु उदय सिंह जी सच्चे पातशाह। कल श्रवण कीता आप जी ने कि साहिबजादे दे दीदार दर्शन करन वास्ते जदों ये धनी लोकां दियां इस्त्रियां आईयां, आखीर बेशक संसारी तौर ते वेख्या जावे एक बाल अवस्था है, पर जदों उस साहिब दे अलौकिक अजिहे गुण वेखे जाण ते उस दे विच ओ वड्डियां तों वड्डा है, ओदे बराबर कोई होर है ही नहीं दुनिया उपर। पर साहिब ने जो इना दे उपर माया दी कनात तानी होई है, जिस करके अजेहे कौतक कर रहे ने कि इना नू जापे है ते बच्चा, पर ओ औरतां जिना दे हिरदे विच प्यार है, श्रद्धा है, टिकापन है, जदों इंसान दे हिरदे विच टिकाओ आ जावे उस वक्त ही किसी चीज दी प्राप्ति हो सकती है। जदों तक अंदर टिकाओ नहीं ओदों तक समझ लवे कि सब कुछ व्यर्थ है। मैनू बचन याद आ गया उस समय दा, श्री सतगुरु हरि सिंह सच्चे पातशाह कृपा कर रहे सी श्री भैणी साहिब। हर कोई इंसान इस मौके दी भाल विच सी कि केड़ा ओ समा आवे, जिवें इस दे भाई नू परदेस विच लै गए सी इहनू वी लै जाण, नामधारी पंथ जो है बिलकुल समाप्त हो जाए, ये डेरा बंद हो जाए। उन्हां लोकां दी ये सोच बहुत सारे सी अजिहे, पर धन सतगुरु हरि सिंह सच्चे पातशाह जिन्हां वास्ते सतगुरु राम सिंह जी जदों भाई दरबारा सिंह दे हथ लिख के भेजदे ने इहनू बुद्ध सिंह तों हरि सिंह जानना, ये करता धरता है, ये सिक्खी नू हरी रखण वाला, उस नाम दे जो तत सी, जो उस नाम दे कर्म सी ओ सतगुरु हरि सिंह पातशाह च फिर प्रतख विखे। वाकई सारिया दे हिरदे नू हरा कर दिता। क्रोध ने हिरदे नू साड़ना हुंदा है, जदों भी सिख काले पैंदे सी साहिब पातशाह कृपा करके फिर ठंड पा देनी। एक सिख जेड़ा के उस वक्त छड़ के तुर गया, मैं चलिया हुण, ਜਦੋਂ ਵਾਪਸ ਆਇਆ ਕਹਿਣ ਲੱਗਾ ਕਿ ਹੁਣ ਮੈਂ ਨਹੀਂ ਵਾਪਸ ਜਾਂਦਾ, ਕਿਰਪਾ ਕਰੋ ਮੈਨੂੰ ਆਪਣੇ ਚਰਨਾਂ ਵਿੱਚ ਰੱਖ ਲਵੋ, ਤੁਹਾਡਾ ਆ। ਤੇ ਸਤਿਗੁਰੂ ਹਰੀ ਸਿੰਘ ਪਾਤਸ਼ਾਹ ਜੀ ਬਚਨ ਕੀਤਾ, ਤੇਰਾ ਵਿਸਾਹ ਨਹੀਂ, ਕਿਉਂਕਿ ਜਦੋਂ ਤੱਕ ਤੇਰਾ ਮਨ ਨਹੀਂ ਟਿਕਦਾ ਉਦੋਂ ਤੱਕ ਪ੍ਰਾਪਤੀ ਨਹੀਂ। ਔਰ ਉਸ ਢੰਗ ਦੇ ਨਾਲ ਸਰਬੱਤ ਜੀਆਂ ਨੂੰ ਉਪਦੇਸ਼ ਦਿੱਤਾ ਮੇਰੇ ਸਾਹਿਬ ਨੇ, ਜਦੋਂ ਤੱਕ ਸਾਧ ਸੰਗਤ ਜੀਓ ਇਨਸਾਨ ਦੇ ਹਿਰਦੇ ਵਿੱਚ ਟਿਕਾ ਨਹੀਂ, ਉਦੋਂ ਤੱਕ ਉਸ ਨੂੰ ਦੁਨਿਆਵੀ ਵਸਤੂ ਨਹੀਂ ਮਿਲ ਸਕਦੀ, ਅਲੌਕਿਕ ਵਸਤੂ ਦੀ ਤੇ ਗੱਲ ਹੀ ਛੱਡ ਦੇਵੇ, ਖਿਆਲ ਹੀ ਛੱਡ ਦੇਵੇ। ਸੋ ਸਤਿਗੁਰੂ ਪਾਤਸ਼ਾਹ ਜੀ ਜਦੋਂ ਇਨਸਾਨ ਉੱਪਰ ਕਿਰਪਾ ਕਰਦੇ ਹਨ, ਉਸ ਦਾ ਹਿਰਦਾ ਟਿਕ ਜਾਵੇ, ਹਿਰਦੇ ਵਿੱਚ ਖਿਆਲ ਇੱਕੋ ਹੀ ਹੋਵੇ ਕਿ ਜਿਸ ਦੀ ਮੈਂ ਸ਼ਰਨ ਵਿੱਚ ਬੈਠਾ ਹਾਂ ਇਸ ਤੋਂ ਵੱਡਾ ਕੋਈ ਨਹੀਂ, ਕਿਉਂਕਿ ਮੇਰਾ ਦਾਤਾ ਇਹ ਹੈ, ਸਭ ਕੁਝ ਇਹ ਹੈ, ਦੱਦਾ ਦਾਤਾ ਇੱਕ ਹੈ, ਸਭ ਕਉ ਦੇਵਨਹਾਰ, ਇਹੀ ਉਹ ਦਾਤਾਰ ਪਾਤਸ਼ਾਹ ਜੋ ਸਰਬੱਤ ਨੂੰ ਦਿੰਦਾ, ਮੈਨੂੰ ਕਿਉਂ ਨਾ ਦੇਗਾ। ਉਹਨਾਂ ਔਰਤਾਂ ਦੇ ਹਿਰਦੇ ਵਿੱਚ ਇਹ ਵਿਚਾਰ ਬੜੇ ਹੀ ਸਘਨ ਤਰੀਕੇ ਨਾਲ ਘਰ ਕਰ ਚੁੱਕਿਆ ਸੀ, ਅੰਦਰ ਬੈਠਿਆ ਹੋਇਆ ਸੀ, ਟਿਕਾਓ ਸੀ। ਅਖੀਰ ਸਾਹਿਬ ਪਾਤਸ਼ਾਹ ਆਪਣੇ ਬਚਪਨ ਵਾਲੇ ਚੋਜ ਵਰਤਾਉਂਦੇ ਨੇ, ਹੱਸਦੇ ਨੇ, ਖੇਡਦੇ ਨੇ, ਸੰਗੀ ਬੇਲੀਆਂ ਦੇ ਨਾਲ ਕਈ ਤਰ੍ਹਾਂ ਦੇ ਕੌਤਕ ਕਰਦੇ ਨੇ, ਪਰ ਉਹ ਜੋ ਉਸ ਵਕਤ ਔਰਤਾਂ ਆਈਆਂ ਸੀ ਉਹ ਵਾਰ ਵਾਰ ਬਚਨ ਕਰਦੀਆਂ ਹਨ। ਸੋ ਕਿਸ ਤਰ੍ਹਾਂ ਸਾਹਿਬ ਕਿਰਪਾ ਕਰਨਗੇ, ਆਪ ਜੀ ਦੇ ਚਰਨਾਂ ਵਿੱਚ ਅਰਜ਼ ਕਰਨ ਦਾ ਯਤਨ ਕਰਦੇ ਹਾਂ। ਕਰੋ ਜੀ ਕਿਰਪਾ।
ਬ੍ਰਿੰਦ ਤ੍ਰਿਆ ਧੰਨਵਾਨਨ ਕੀ, ਮਨ ਜਾਨ ਬਿਨੈ ਬਉ ਠਾਨਤ ਹੈ।
ਉਹ ਇਸਤਰੀਆਂ ਵਾਰ ਵਾਰ ਜਾਣਦੀਆਂ ਨੇ ਇਹ ਦਾਤਾਰ ਹੈ, ਇਹ ਸਭ ਕੁਛ ਕਰ ਸਕਦਾ, ਸਮਰੱਥ ਹੈ, ਇਸ ਕਰਕੇ ਵਾਰ ਵਾਰ ਬੇਨਤੀਆਂ ਕਰ ਰਹੀਆਂ ਹਨ।
ਮਾਤ ਸਮੀਪ ਮਹਾ ਹੋਏ ਦੀਨ, ਦੋਹੂ ਕਰ ਬੰਦ ਬਖਾਨਤ ਹੈ।
ਜਦੋਂ ਵੇਖਿਆ ਕਿ ਕੋਈ ਰਸਤਾ ਨਹੀਂ ਮਿਲਦਾ, ਜਦੋਂ ਦੇਖਿਆ ਕਿ ਜੋ ਸਾਡੀ ਮਨੋਕਾਮਨਾ ਹੈ, ਹਸਰਤ ਹੈ, ਉਹ ਪੂਰੀ ਹੋਣ ਦਾ ਰਸਤਾ ਨਹੀਂ ਬਣ ਰਿਹਾ, ਫਿਰ ਉਸ ਵਕਤ ਸ਼੍ਰੀ ਮਾਤਾ ਗੁਜਰੀ ਜੀ ਦੇ ਕੋਲ ਅਰਜ਼ ਕੀਤੀ ਇਹਨਾਂ ਨੇ ਕਿ ਕਿਰਪਾ ਕਰੋ।
ਆਪ ਕਿਰਪਾ ਕਰਕੇ ਸਭ ਰੀਤ ਕਹਾਵੋ ਜੋ ਹਮ ਮਾਨਤ ਹੈ।
ਮਾਤਾ ਜੀ ਕਿਰਪਾ ਕਰੋ, ਬੇਸ਼ੱਕ ਇਹ ਦੀਨ ਦੁਨੀ ਦਾ ਵਾਲੀ ਹੈ, ਮਾਲਕ ਹੈ, ਖੁਦਾ ਹੈ, ਸਤਿਗੁਰੂ ਹੈ, ਪਰ ਆਪ ਜੀ ਦਾ ਪੁੱਤਰ ਵੀ ਹੈ। ਔਰ ਯਾਦ ਰੱਖਣਾ, ਇਹ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਮਾਤਾ ਪਿਤਾ ਨੂੰ ਬਹੁਤ ਵੱਡਾ ਦਰਜਾ ਦੇਣਾ। ਜੇ ਕਿਤੇ ਸੰਸਾਰਿਕ ਜੀਵਾਂ ਦੇ ਨਾਲ ਦੱਸਦੇ ਪਏ ਨੇ ਕਿ ਪ੍ਰਭੂ ਦੀ ਹੋਂਦ ਕਿੱਥੇ ਕੁ ਹੈ, ਤੇ ਸਭ ਤੋਂ ਪਹਿਲਾਂ ਕਿਹਨੂੰ ਚੁਣਿਆ? ਗੁਰਦੇਵ ਮਾਤਾ, ਭਾਵ ਗੁਰੂ ਹੀ ਮਾਂ ਹੈ, ਗੁਰਦੇਵ ਪਿਤਾ, ਗੁਰੂ ਹੀ ਪਿਤਾ ਹੈ। ਇਹ ਦੋਵੇਂ ਸ਼ਬਦ, ਇਹ ਦੋ ਜੋ ਰਿਸ਼ਤੇ ਹਨ, ਪ੍ਰਭੂ ਨੂੰ ਇਤਨੇ ਚੰਗੇ ਲੱਗੇ, ਪਹਿਲਾਂ ਇਹਨਾਂ ਨੂੰ ਉਸ ਪ੍ਰਭੂ ਨੇ ਸਿਲੈਕਟ ਕੀਤਾ ਆਪਣੇ ਇਸ ਤਸ਼ਵੀਰ ਦੇਣ ਵਾਸਤੇ, ਇਹਨਾਂ ਅੱਖਰਾਂ ਦਾ ਆਪਣੇ ਕੋਲ ਇਕੱਠ ਕੀਤਾ ਤੇ ਸਾਧ ਸੰਗਤ ਨੂੰ ਦੱਸਿਆ। ਸੋ ਅਰਜ਼ ਕਰਾਂ, ਜਿੱਥੇ ਭਾਈ ਗੁਰਦਾਸ ਜੀ ਦੀ ਵਾਰਾਂ ਅਸੀਂ ਪੜ੍ਹਦੇ ਹਾਂ, ਜਿਸ ਨੂੰ ਇਹ ਖਿਤਾਬ ਹਾਸਿਲ ਹੈ ਕਿ ਜੋ ਭਾਈ ਗੁਰਦਾਸ ਜੀ ਦੀ ਵਾਰਾਂ ਨੂੰ ਪੜੇਗਾ ਉਸ ਨੂੰ ਸਿੱਖੀ ਦੀ ਦਾਤ ਮਿਲੇਗੀ, ਉਸ ਦੇ ਹਿਰਦੇ ਵਿੱਚ ਸਿੱਖੀ ਪ੍ਰਫੁੱਲਤ ਹੋਵੇਗੀ। ਤੇ ਭਾਈ ਗੁਰਦਾਸ ਜੀ ਬੜਾ ਵਧੀਆ ਕਹਿੰਦੇ ਨੇ, ਮਾਂ ਪਿਓ ਪਰ ਹਰ ਸੁਣੈ ਵੇਦ, ਭੇਦ ਨਾ ਜਾਣੈ ਕਥਾ ਕਹਾਣੀ। ਮਾਤਾ ਪਿਤਾ ਨੂੰ ਛੱਡ ਕੇ ਘਰ ਦੁਖੀ ਹੋਣ, ਵਿਲਕਦੇ ਹੋਣ, ਭੁੱਖੇ ਪਿਆਸੇ ਕੁਛ ਵੀ ਹੋਣ, ਵਾਹ ਇਨਸਾਨ ਤੂੰ ਜਾ ਕੇ ਵੇਦ ਗ੍ਰੰਥ ਸੁਣੇ, ਕਿੱਥੋਂ ਦਾ ਤੂੰ ਧਰਮਾਤਮਾ ਹੈ, ਕਿੱਥੋਂ ਦਾ ਤੂੰ ਸਿੱਖ ਹੈ, ਕਿੱਥੋਂ ਦਾ ਭਗਤ ਹੈ, ਸਭ ਵਿਅਰਥ ਹੈ। ਸੋ ਅਰਜ਼ ਕਰਾਂ, ਇਹਨਾਂ ਔਰਤਾਂ ਨੇ ਜਦੋਂ ਜਾਣਿਆ ਹੈ ਤੇ ਤੁਹਾਡੇ ਪੁੱਤਰ, ਫਿਰ ਸ਼੍ਰੀ ਮਾਤਾ ਜੀ ਦੇ ਚਰਨਾਂ ਵਿੱਚ ਅਰਜ਼ ਕੀਤੀ ਕਿ ਮਾਤਾ ਜੀ ਕਿਰਪਾ ਕਰੋ, ਆਪ ਜੀ ਸਾਹਿਬਜ਼ਾਦੇ ਨੂੰ ਕੋਈ ਬਚਨ ਕਰੋ।
ਆਤ ਕੇ ਪਾਸ ਤੇ ਆਸ ਪੁਰਾਵੋ, ਦਾਸਨ ਪਾਉ ਪਛਾਨਤ ਹੈ।
ਫਿਰ ਮਾਤਾ ਜੀ, ਆਪ ਜੀ ਦੇ ਜੋ ਸਪੁੱਤਰ ਹਨ, ਇਸ ਵਿੱਚ ਕੋਈ ਸੰਸਾ ਨਹੀਂ ਕਿ ਉਹ ਸਾਡੀ ਗੱਲ ਨਹੀਂ ਸੁਣਦੇ, ਇਹ ਤੇ ਮੁੱਢ ਕਦੀਮੀ ਇਸ ਦੀ ਰੀਤ ਹੈ, ਸਦਾ ਦਾਸਾਂ ਦਾ ਭਾਵ ਪਛਾਣਦੇ ਨੇ। ਤੇ ਯਾਦ ਰੱਖਣਾ, ਨਾਲ ਦੀ ਨਾਲ ਉਸ ਦੀ ਇਹ ਵੀ ਰੀਤੀ ਹੈ ਕਿ ਉਹ ਦਾਸਾਂ ਦੇ ਅੰਦਰ ਦੇ ਪ੍ਰੇਮ ਨੂੰ ਪਰਖਦੇ ਵੀ ਨੇ, ਉਸਨੇ ਸਾਰਾ ਕੁਛ ਸਾਨੂੰ ਸੌਂਪ ਦਿੱਤਾ। ਇਨਸਾਨ ਦੀ ਹਾਲਤ ਕੀ ਹੈ ਕਿ ਇੱਕ ਇੱਕ ਪੈਰ ਦੇ ਉੱਤੇ ਪਰਮਾਤਮਾ ਦੀ ਪ੍ਰੀਖਿਆ ਲੈਂਦਾ ਹੈ। ਜੇ ਸਤਿਗੁਰੂ ਐਵੇਂ ਕਰ ਦੇਵੇ ਤਾਂ ਪੂਰਾ, ਜੇ ਮੇਰੀ ਇਹ ਵਸਤੂ ਮੈਨੂੰ ਮਿਲ ਜਾਏ ਤਾਂ ਪੂਰਾ, ਜੇ ਮੇਰਾ ਇਹ ਕੰਮ ਹੋ ਜੇ ਤਾਂ ਗੁਰੂ ਮੰਨਾ। ਕਿੰਨੀ ਕੁ ਸਿਆਣਪ ਹੈ ਕਿ ਅਸੀਂ ਉਹਦੇ ਬਣਾਏ ਹੋਏ, ਉਹ ਸਾਡਾ ਮਾਲਕ, ਔਰ ਇੱਕ ਜੀਵ ਜਿਹੜਾ ਇੱਕ ਨੌਕਰ ਇੱਕ ਸੇਵਕ ਮਾਲਕ ਦੀ ਪ੍ਰੀਖਿਆ ਲਵੇ, ਕਿੰਨੀ ਕੁ ਸਿਆਣਪ ਹੈ। ਔਰ ਜਦੋਂ ਮਾਲਕ ਪ੍ਰੀਖਿਆ ਲੈਣ ਤੇ ਉਤਰ ਆਵੇ, ਉਸ ਵਕਤ ਇਹ ਕਹਿੰਦੇ ਕੋਈ ਚੰਗੀ ਗੱਲ ਥੋੜੇ, ਤੂੰ ਪੂਰਾ ਮੈਂ ਅਧੂਰਾ। ਇਨਸਾਨ ਹਰ ਪਾਸਿਓਂ ਅਜਿਹੇ ਵਲੇ ਛਲੇ ਨਾਲ ਪੂਰਾ ਉਤਰਨ ਦਾ ਯਤਨ ਕਰਦਾ। ਇਸ ਕਲੀਓ ਪੰਚ ਪੀਤੀਓ ਕਰਤਾ ਰੱਖੈ ਲੱਜ। ਗੁਰੂ ਨਾਨਕ ਪਾਤਸ਼ਾਹ ਬੜਾ ਵਧੀਆ ਕਹਿੰਦੇ ਨੇ ਕਿ ਇਸ ਕਲਯੁਗ ਦੇ ਵਿੱਚ, ਇਸ ਜਗਤ ਦੇ ਵਿੱਚ ਉਹ ਕਰਤਾ ਹੀ ਲਾਜ ਰੱਖੇ ਤਾਂ ਗੱਲ ਬਣਦੀ ਹੈ। ਇਨਸਾਨ ਹਰ ਇੱਕ ਯਤਨ ਦੇ ਨਾਲ ਪਰਮਾਤਮਾ ਨੂੰ ਝੂਠਾ ਕਰਨ ਦਾ ਯਤਨ ਕਰਦਾ ਹੈ, ਹਰ ਇੱਕ ਢੰਗ ਵਰਤਦਾ ਕਿ ਤੂੰ ਝੂਠਾ ਹੈ ਮੈਂ ਸੱਚਾ। ਪਰ ਯਾਦ ਰੱਖਣਾ, ਉਹ ਸਤਿਗੁਰੂ ਫਿਰ ਵੀ ਕੈਸਾ ਧਨਤਾ ਦਾ ਪਾਤਰ ਹੈ, ਕੈਸਾ ਉਹ ਸਤਿਗੁਰੂ ਹੈ, ਫਿਰ ਵੀ ਉਹ ਧਨ ਹੈ ਜਿਹੜਾ ਕਿ ਆਪਣੇ ਦਾਸਾਂ ਨੂੰ ਫਿਰ ਵੀ ਸੰਭਾਲਦਾ ਹੈ, ਫਿਰ ਵੀ ਕਿਰਪਾ ਕਰਦਾ ਹੈ। ਇਸਤਰੀਆਂ ਕਹਿ ਰਹੀਆਂ ਨੇ, ਮਾਤਾ ਜੀ ਇਸ ਸਾਹਿਬ ਦਾ ਸੁਭਾਅ ਮੁੱਢੋਂ ਹੀ ਐਸਾ ਹੈ ਕਿ ਕਿਰਪਾ ਕਰਦਾ ਹੈ, ਪਰ ਆਪ ਜੀ ਹੁਣ ਬਖਸ਼ਿਸ਼ ਕਰੋ, ਕਿਰਪਾ ਕਰੋ ਕਿ ਜਿਸ ਦੇ ਨਾਲ ਸਾਹਿਬਜ਼ਾਦੇ ਕੋਈ ਸਾਡੇ ਹਿੱਤ ਦਾ ਬਚਨ ਕਰ ਦੇਣ।
ਜੋ ਹਠ ਨਾਰਨ ਕੋ ਮਨ ਜਾਣ ਕੈ ਪੈ ਅਨੁਕੂਲ ਸੋ ਮਾਤ ਪਛਾਨੀ।
ਔਰਤਾਂ ਨੂੰ ਬੜੇ ਹੱਠ ਵਿੱਚ ਵਿਆਹ ਵੇਖ ਕੇ ਕਿ ਆਪਣੇ ਹਿਰਦੇ ਦੀ ਅਭਿਲਾਸ਼ਾ ਪੂਰੀ ਕਰਵਾ ਕੇ ਹੀ ਜਾਣ ਗਈਆਂ, ਉਸ ਵਕਤ ਸ਼੍ਰੀ ਮਾਤਾ ਜੀ ਕਿਰਪਾ ਕੀਤੀ।
ਬੋਲਤ ਭੇ ਤਬ ਬਾਕ ਉਤਾਇਲ ਜੇ ਤੁਮ ਕਾਮਨਾ ਯੋ ਮਨ ਠਾਨੀ।
ਉਸ ਵਕਤ ਕਾਲੀ ਦੇ ਨਾਲ ਬਚਨ ਕੀਤਾ, ਜੇ ਤੁਹਾਡੇ ਹਿਰਦੇ ਦੇ ਵਿੱਚ ਇਹ ਆਸ ਹੈ, ਜੇ ਤੁਸੀਂ ਇਸ ਤਰ੍ਹਾਂ ਠਾਨ ਹੀ ਲਿਆ ਹੈ,
ਤੋ ਸੁਣ ਲੇ ਹੋ ਸਬੈ ਤਰਨੀ ਇਨਕੇ ਤਰਨੀ ਇੱਕ ਚਾਰ ਮਹਾਨੀ।
ਜਦੋਂ ਸ਼੍ਰੀ ਮਾਤਾ ਜੀ ਦੇ ਕੋਲ ਇਹ ਔਰਤਾਂ ਬੇਨਤੀ ਕਰਦੀਆਂ ਪਈਆਂ ਸਨ, ਹੁਣ ਸਾਹਿਬ ਪਾਤਸ਼ਾਹ ਨੂੰ ਪਤਾ ਸੀ ਕਿ ਸ਼੍ਰੀ ਮਾਤਾ ਜੀ ਜਦੋਂ ਮੈਨੂੰ ਹੁਕਮ ਕਰਨਗੇ, ਬਚਨ ਕਰਨਗੇ, ਮੈਂ ਜਵਾਬ ਨਹੀਂ ਦੇ ਸਕਾਂਗਾ, ਮੈਂ ਮਨਾ ਨਹੀਂ ਕਰਾਂਗਾ। ਇਸ ਚੀਜ਼ ਨੂੰ ਜਦੋਂ ਵੇਖਿਆ ਜਾਏ ਤੇ ਆਪ ਜੀ ਕਈ ਵਾਰ ਆਪਣੇ ਨੇਤਰਾਂ ਨਾਲ ਹੀ ਇਹ ਚੀਜ਼ ਦਾ ਨਜ਼ਾਰਾ ਵੇਖਿਆ ਸੀ। ਜਦੋਂ ਸ਼੍ਰੀ ਮਾਤਾ ਚੰਦ ਕੌਰ ਜੀ ਆ ਕੇ ਦਰਸ਼ਨ ਦੇਣੇ ਤੇ ਸਤਿਗੁਰੂ ਪਾਤਸ਼ਾਹ ਜੀ ਜਦੋਂ ਆਉਣਾ, ਜਾ ਕੇ ਮੱਥਾ ਟੇਕ ਕੇ ਆਉਣਾ, ਔਰ ਸ਼੍ਰੀ ਮਾਤਾ ਜੀ ਉਸ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਕਿ ਹੈ ਤੇ ਗੁਰੂ ਨਾਨਕ ਪਾਤਸ਼ਾਹ ਦੀ ਗੁਰਗੱਦੀ ਤੇ ਸੁਸ਼ੋਭਤ ਤੇ ਉਹਨਾਂ ਨੇ ਵੀ ਨਮਸਕਾਰ ਕਰਨੀ, ਭਾਵ ਇਹ ਹੈ ਅਦਬ। ਇਹ ਸਤਿਗੁਰੂ ਸਮਝਾਉਂਦੇ ਨੇ ਸਾਨੂੰ ਕਿ ਅਦਬ ਕਰਨਾ ਇਨਸਾਨ ਸਿੱਖੇ। ਉਸ ਸਾਹਿਬ ਪਾਤਸ਼ਾਹ ਦੇ ਇਹਨਾਂ ਕੌਤਕਾਂ ਤੋਂ ਪਤਾ ਲੱਗਦਾ ਹੈ ਕਿਵੇਂ ਵੱਡਿਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ, ਉਹਨਾਂ ਦੇ ਹੁਕਮ ਵਿੱਚ ਚੱਲਣਾ ਹੈ। ਸੋ ਸਾਹਿਬਜ਼ਾਦੇ ਨੇ ਜਦੋਂ ਇਹ ਚੀਜ਼ ਨੂੰ ਮਹਿਸੂਸ ਕੀਤਾ ਕਿ ਜਦੋਂ ਸ਼੍ਰੀ ਮਾਤਾ ਗੁਜਰੀ ਜੀ ਮੈਨੂੰ ਹੁਕਮ ਕਰਨਗੇ, ਉਦੋਂ ਵੀ ਮੰਨਣਾ ਹੀ ਪੈਣਾ ਹੈ, ਸੋ ਉਸ ਵਕਤ ਤੁਰੰਤ ਬਚਨ ਕੀਤਾ ਉਹਨਾਂ ਧਨੀ ਲੋਕਾਂ ਦੀ ਇਸਤਰੀਆਂ ਪ੍ਰਤੀ ਕਿ ਜੇ ਤੁਹਾਡੇ ਹਿਰਦੇ ਵਿੱਚ ਪੱਕਾ ਦ੍ਰਿੜ ਵਿਸ਼ਵਾਸ ਹੈ ਤੇ ਯਾਦ ਕਰੋ, ਜੋ ਤੁਹਾਡੇ ਕੋਲ ਇੱਕ ਕਿਸ਼ਤੀ ਹੈ,
ਸੋ ਹਮਕੋ ਅਰਪੋ ਕਹਿ ਕੇ ਸੁਨ ਹੋਵਨ ਕੀ ਪਨਿਓ ਪੁਨ ਬਾਨੀ।
ਜਿਹੜੀ ਕਿਸ਼ਤੀ ਤੁਹਾਡੇ ਘਰ ਹੈ ਉਹ ਕਿਸ਼ਤੀ ਮੈਨੂੰ ਲਿਆ ਕੇ ਦੇਵੋ, ਉਸ ਤੋਂ ਬਾਅਦ ਮੈਂ ਬਚਨ ਕਰਾਂਗਾ ਜਿਹੜਾ ਪੁੱਤਰ ਦੇ ਸੰਬੰਧ ਵਿੱਚ ਆਪ ਜੀ ਕਹਿ ਰਹੇ ਹੋ।
ਸ੍ਰੀ ਗੁਰਬਾਲਕ ਰੂਪ ਮੁਖਾਬ ਬੁਝ ਸੁੰਦਰ ਤੇ ਸੁਨ ਸੁੰਦਰ ਬਾਣੀ।
ਉਸ ਕਮਲ ਦੇ ਮੁਖੜੇ ਵਰਗੇ ਸਾਹਿਬ ਪਾਤਸ਼ਾਹ ਦੇ ਜਦੋਂ ਬਚਨ ਸੁਣੇ ਤੇ ਸਾਰੀਆਂ ਇਸਤਰੀਆਂ ਉਸ ਵਕਤ
ਇੱਕ ਹੀ ਬਾਰ ਹਸੀ ਸਭ ਸੁੰਦਰ ਆਛੀ ਕਹੋ ਤੁਮ ਆਛੀ ਬਖਾਨੀ।
ਜਦੋਂ ਉਸ ਬਾਲ ਰੂਪ ਪਾਤਸ਼ਾਹ ਸਤਿਗੁਰੂ ਦੇ ਮੁਖਾਰ ਬਿੰਦ ਦੇ ਵਿੱਚੋਂ ਅਜਿਹਾ ਪਿਆਰਾ ਅਲਫਾਜ਼ ਸ਼੍ਰਵਣ ਕੀਤਾ, ਸਾਰੀਆਂ ਔਰਤਾਂ ਇੱਕੋ ਦਮ ਹੱਸ ਪਈਆਂ, और कहन लगियां के साहिब पातशाह आपने बड़ा चंगा बचन कीता है, बहुत ही अच्छा कहया है।
जो नवका इनके अति उत्तम सोले हो आप पिखो मुदमानी।
और श्री माता गुजरी जी नू विच विचोले दे रूप विच बना के जो इस्त्रियां हन कहंदियां हन श्री माता जी जो भी जेड़ी किस्ती मंगदे पए ने जेड़ी इना दे वास्ते बड़ी चंगी है ओ पली पांत साडे कोलों ले लैन।
रावर के सब दीने पदार्थ हो इसकारथ यो हम जानी।
क्योंकि जो भी पदार्थ है साडे ग्रह विच घर विच तन आदिक ओ सारा कुछ इस दा ही ते दित्ता होया है।
श्री जननी तुम जामन हो यो लग देत नहीं तरनी।
औरतां उस वक्त बेनतियां कर दिया ने कि श्री माता जी आप जी साडे जामन होए, आप जी गवाह हो विचोले हो विच जदों तक असी किस्तियां नहीं देंदियां भाव के ओदों तक असी तुहाडे नाल बचन कर लेंदे हां।
सो हमने अरपी मन ते बर देह अबैसुत होया तुरनी।
हुण सतगुरु जी दे कोल बेनती करन लगियां ए औरतां के गरीब निवाज जीओ अपने मनो असी ओ किस्ती तुहाडे चरणा विच अर्पित कर दित्ती है। और ध्यान देना इस मन दी ही सारी खेड है, मन दे नाल उस साहिब नू जदों याद कर लिया जाए ते ओही एक बंदगी है। इस मन दे नाल उस साहिब दे चरणा विच जो चीज अर्पित कर दित्ती जाए उस दा बड़ा वड्डा मुरातबा लिखिया गया है, उस चीज दा बड़ा वड्डा गुण दसिया गया है। जे इंसान सारियां वस्तुआं भी दिंदा जावे मन किसे होर पासे ओ गल नहीं बनदी। कई बार आप जी दे चरणा विच अर्ज कीती कि एक सेवक जदों अपने गुरु नू एक बड़ी वधिया लोई एक कंबली दिंदा है कि गुरु देव मैं किते गया सी बड़ी वधिया लगी आप जी वास्ते लै आ, सो दे दित्ती मत्था टेकिया। हुण गुरु जी दे कोल जदों चीज चली गई उस दी रजा है जो चाहे करन। उना ने उस कपड़े नू उस लोई नू कंबली नू चुकिया, इस एक गरीब जे सिख नू किया ए ले भाई उत्ते ले ले बड़ी सर्दी है। हुण ए जड़ा देन वाला इंसान है हत्था नाल इसने जरूर दे दिता पर मन एदा उल्ट हो गया, विरोधी भाव वाला बन गया। मन विच ख्याल आया दित्ती चीज सतगुरु साहिब नू सी इना ने अगे भेज दित्ती है पर जो गुरु सी ओ बहुत ही ज्यादा हिरदे दी जानन वाले त्रिकाल दर्शी सी। उना ने उसे वक्त उसनू क्या भाई वापस कर अपना बस्तर उसनू दे दिता ए तू रख, ओ लोई वापस उस इंसान उस भगत नू क्या ए फड़ ते इनू ले जा। हुण सारे हैरान ए की खेड वापरी। उस वक्त गुरु कहन लगे के तू ए चीज दे के हिरदे दे विच तेरे गलियानता आ गई दित्ती तुहानू सी, इस चीज दी मैनू लोड़ नहीं। असल विच जदों इंसान मन ओदा किसे होर पासे होवे तन किसे होर पासे ए है द्वैत भाव। जदों इंसान दे अंदर ही द्वैत भाव चलदा होवे दो पासे जांदे होण उस वक्त जो एक है उस नू किवें प्राप्त करेगा, एक दे नाल किवें इस दा प्यार हो सकदा है। अंदर किसी तरीके नाल भी जदों दुविधा भाव आ जावे उदों इंसान दी दूरी पै जांदी है। सो इसे तरह ओ इस्त्रियां जो ने बेशक उना दे कोल उस वक्त किस्ती नहीं सी पर मन दे विच आ गई कि मनो असी तुहानू अर्पित कर दित्ती है, ओ आप जी दी हो गई।
सिखन के अविलंब दुलोक पिखै नह आदिक ब्यातर तरनी।
उस वक्त इस्त्रियां बेनती करन लगियां कि हे पातशाह जी इस किस्ती दी की गल है, आप जी ते सिखां नू अलंब सहारा देन वाले हो, आप जी दी कृपा जदों होवे तुसी ते इस साडी किस्ती दे नाल इस गंगा नदी दे विच तरोगे सैर करोगे, पर पातशाह जी आप जी जो कृपा करदे हो सिख दे उपर जेड़ी बैतरनी नदी बारे दसिया गया है पर लोक दे विच जिसनू लहू मिज आदिक दी नदी मन्या गया वेद पुराणा दे हिसाब मुताबक, ਹੇ ਪਾਤਸ਼ਾਹ ਤੁਸੀਂ ਤੇ ਉਹ ਕਿਰਪਾ ਕਰਨ ਵਾਲੇ ਕਿਰਪਾਲੂ ਹੋ ਕਿ ਆਪਣੇ ਦਾਸ ਨੂੰ ਉਸ ਬੈਤਰਨੀ ਨਦੀ ਦੇ ਵਿੱਚ ਡੁੱਬਣ ਨਹੀਂ ਦਿੰਦੇ।
ਧੰਨ ਗੁਰੂ ਤੁਮ ਜਾ ਉਪਦੇਸ਼ਤ ਪਾਉ ਜਲ ਤੇ ਸੋ ਤਰੈ ਤਰਨੀ।
ਹੇ ਸਤਿਗੁਰੂ ਪਾਤਸ਼ਾਹ ਜੀ, ਆਪ ਜੀ ਜਦੋਂ ਉਪਦੇਸ਼ ਦਿੰਦੇ ਹੋ, ਆਪ ਦਾ ਉਪਦੇਸ਼ ਜੋ ਹੈ, ਆਪ ਦਾ ਗਿਆਨ ਇੱਕ ਕਿਸ਼ਤੀ ਹੈ, ਇੱਕ ਤਰਨੀ ਹੈ, ਜਿਵੇਂ ਕਿ ਇਸ ਜਗਤ ਨੂੰ ਭਉ ਜਲ ਕਿਹਾ ਗਿਆ। ਉਸ ਦਾ ਇੱਕ ਬੜਾ ਵੱਡਾ ਕਾਰਨ, ਅਸੀਂ ਸਮੁੰਦਰ ਨੂੰ ਵੇਖੀਏ, ਉਸ ਦੇ ਵਿੱਚ ਜਿੱਥੇ ਕਿ ਪਾਣੀ ਦਾ ਜ਼ੋਰ ਪੈਂਦਾ ਹੈ, ਬਹੁਤ ਜ਼ੋਰ ਨਾਲ ਪਾਣੀ ਘੁੰਮਦਾ ਹੈ, ਕਿਸੇ ਵੀ ਤਰ੍ਹਾਂ ਦੀ ਵੱਡੀ ਤੋਂ ਵੱਡੀ ਵਸਤੂ ਹੋਵੇ, ਵੱਡਾ ਤੋਂ ਵੱਡਾ ਜਹਾਜ਼ ਹੋਵੇ, ਇੱਥੇ ਤੱਕ ਵੀ ਖਬਰ ਪੜਨ ਵਿੱਚ ਮਿਲਦੀ ਹੈ ਕਿ ਆਕਾਸ਼ ਦੇ ਵਿੱਚ ਜੇ ਉਸ ਦੇ ਉੱਤੋਂ ਕੋਈ ਹਵਾਈ ਜਹਾਜ਼ ਵੀ ਉੱਡ ਕੇ ਜਾਂਦਾ ਹੋਵੇ, ਉਸ ਨੂੰ ਵੀ ਖਿੱਚ ਸਕਦੀ ਹੈ, ਇਤਨੀ ਤਾਕਤ, ਇਤਨੀ ਪਾਵਰ ਹੈ ਉਸ ਵਿੱਚ। ਜਗਤ ਨੂੰ ਭਉ ਜਲ ਕਿਉਂ ਕਿਹਾ ਗਿਆ, ਭਉ ਸਾਗਰ ਕਿਉਂ ਕਿਹਾ? ਕਿਉਂਕਿ ਉਸ ਸਮੁੰਦਰ ਵਿੱਚ ਤੇ ਪਾਣੀ ਦੇ ਘੁੰਮਣ ਨਾਲ ਉਹ ਸਾਰੀ ਤਾਕਤ ਬਣੀ ਜੋ ਕਿ ਹਰ ਇੱਕ ਚੀਜ਼ ਨੂੰ ਆਪਣੇ ਵਿੱਚ ਸਮਾ ਲੈਂਦੀ ਹੈ। ਇਸ ਜਗਤ ਦੇ ਵਿੱਚ ਕਈ ਤਰ੍ਹਾਂ ਦੇ ਅਜਿਹੇ ਵਿਸ਼ੇ, ਅਜਿਹੇ ਸੰਬੰਧ, ਅਜਿਹੀ ਇਨਸਾਨ ਦੀ ਪਕੜ ਕਿ ਜਿਹਦੇ ਵਿੱਚ ਇਨਸਾਨ ਦਾ ਮਸਤਿਸ਼ਕ, ਇਨਸਾਨ ਦਾ ਮਨ ਭੌਂਦਾ ਫਿਰਦਾ, ਇੱਕ ਪਲ ਵਾਸਤੇ ਵੀ ਵਿਸ਼ਰਾਮ ਪ੍ਰਾਪਤ ਨਹੀਂ ਕਰਦਾ, ਇੱਕ ਪਲ ਵਾਸਤੇ ਆਰਾਮ ਨਹੀਂ ਮਿਲਦਾ, ਟਿਕਾਓ ਨਹੀਂ ਮਿਲਦਾ ਇਸ ਨੂੰ। ਸੁੱਤਾ ਵੀ ਹੋਏਗਾ ਇਨਸਾਨ, ਹੈਰਾਨੀ ਦੀ ਗੱਲ, ਇਸ ਦਾ ਮਸਤਿਸ਼ਕ ਇਸ ਨੂੰ ਕਈ ਤਰ੍ਹਾਂ ਦੇ ਸੁਪਨੇ ਵਿਖਾਉਂਦਾ, ਭਿਖਾਰੀ ਨੂੰ ਇੱਕ ਬਾਦਸ਼ਾਹ ਬਣਾ ਦਿੰਦਾ ਹੈ, ਬਾਦਸ਼ਾਹ ਜੋ ਹੈ ਭਿਖਾਰੀ ਬਣ ਕੇ ਰੋਂਦਾ ਵੇਖਿਆ। ਇੱਕ ਦੁਨੀਆਦਾਰ ਇਨਸਾਨ ਹੋ ਸਕਦਾ ਹੈ ਸੁਪਨੇ ਦੇ ਵਿੱਚ ਵੀ ਕਿਤੇ ਦਾ ਕਿਤੇ ਪਹੁੰਚ ਜਾਏ, ਉਹ ਸਾਰੀ ਕਾਢ, ਉਹ ਸਾਰੀ ਬਣਤਰ ਇਸ ਦੇ ਦਿਮਾਗ ਦੀ ਹੈ, ਇਸ ਦੇ ਮਨ ਦੀ ਹੈ, ਜੋ ਕਿ ਸੁੱਤੇ ਨੂੰ ਵੀ ਚੈਨ ਨਾਲ ਨਹੀਂ ਰਹਿਣ ਦਿੰਦਾ। ਇਤਨਾ ਗਹਿਰਾ ਇਸ ਦਾ, ਇਤਨੀ ਪਕੜ ਹੈ ਕਿ ਇਨਸਾਨ ਨੂੰ ਪਲ ਪਲ ਦੇ ਵਿੱਚ ਪਤਾ ਨਹੀਂ ਕਿੱਥੇ ਘੁੰਮਾਉਂਦਾ, ਬੈਠਾ ਸਾਧ ਸੰਗਤ ਵਿੱਚ ਹੈ ਪਰ ਪਲ ਦੇ ਵਿੱਚ ਖੁਰੇ ਕਿੱਥੇ ਪਹੁੰਚ ਜਾਂਦਾ। ਗੁਰੂ ਨਾਨਕ ਪਾਤਸ਼ਾਹ ਜਦੋਂ ਇਹ ਉਪਦੇਸ਼ ਦਿੰਦੇ ਨੇ, ਜਦੋਂ ਉਸ ਮੌਲਵੀ ਨੂੰ ਉਪਦੇਸ਼ ਦਿੱਤਾ, ਮੌਲਵੀ ਕਹਿੰਦਾ ਨਮਾਜ਼ ਨਹੀਂ ਪੜ੍ਹੀ, ਸਾਨੂੰ ਕਹਿੰਦੇ ਸੋ ਨਮਾਜ਼ ਪੜਾਂਗੇ, ਤੇ ਗੁਰੂ ਨਾਨਕ ਪਾਤਸ਼ਾਹ ਉੱਥੇ ਮੁਸਕੁਰਾਏ, ਉੱਥੇ ਹੱਸੇ। ਉਹ ਮੁਸਕੁਰਾਉਣਾ ਕੀ ਸੀ? ਉਹ ਸਤਿਗੁਰੂ ਜੀ ਦੀ ਲਾਪਰਵਾਹੀ ਨਹੀਂ ਸੀ, ਬੇਪਰਵਾਹੀ ਸੀ। ਲਾਪਰਵਾਹ ਇਨਸਾਨ ਉਹ ਹੈ ਜਿਹਨੂੰ ਪਤਾ ਹੈ ਇਹ ਮੇਰਾ ਕੰਮ ਹੈ ਨਹੀਂ ਕਰਨਾ, ਭਾਵ ਉਹ ਜਾਣ ਕੇ ਕੁਤਾ ਹੀ ਕਰ ਰਿਹਾ, ਉਹ ਦੁਨੀਆਂ ਦਾ ਇਨਸਾਨ ਹੋ ਸਕਦਾ ਜੋ ਲਾਪਰਵਾਹ ਹੈ। ਉਹ ਲੋਕ ਲਾਪਰਵਾਹ ਸੀ ਉੱਥੇ ਜਿਹੜੇ ਕਿ ਨਮਾਜ਼ ਪੜ੍ਹ ਸਕਦੇ ਸੀ ਪਰ ਨਮਾਜ਼ ਨਾ ਪੜ੍ਹੀ, ਕਿਸੇ ਦਾ ਧਿਆਨ ਗਿਆ ਘਰ, ਜੋ ਇੱਕ ਘੋੜੀ ਹੈ ਉਸਨੇ ਵਛੇਰੇ ਨੂੰ ਜਨਮ ਦਿੱਤਾ ਹੈ, ਬੱਚੇ ਨੂੰ ਉਹ ਇੱਕ ਖੱਡੇ ਵਿੱਚ ਨਾ ਡਿੱਗ ਪਵੇ। ਦੂਸਰੇ ਦਾ ਧਿਆਨ ਗਿਆ, ਉਹ ਘੋੜੇ ਖਰੀਦਦਾ ਫਿਰਦਾ, ਉਹ ਲਾਪਰਵਾਹ ਇਨਸਾਨ ਨੇ, ਉਹ ਭਗਤ ਨਹੀਂ, ਉਹ ਮੌਲਵੀ ਨਹੀਂ, ਉਹ ਕੋਈ ਚੰਗਾ ਇਨਸਾਨ ਨਹੀਂ। ਪਰ ਸਤਿਗੁਰੂ ਬੇਪਰਵਾਹ ਇਸ ਕਰਕੇ ਹੈ, ਉਸ ਨੂੰ ਦੁਨੀਆਂ ਦੀ ਕੋਈ ਪਰਵਾਹ ਨਹੀਂ, ਦੁਨੀਆਂ ਕੀ ਕਹੇਗੀ, ਕਿਵੇਂ ਕਹੇਗੀ, ਕੀ ਮਾੜਾ ਅਜਿਹਾ ਉਸ ਚੀਜ਼ ਦਾ ਫਲ ਮਿਲੇਗਾ, ਸਤਿਗੁਰੂ ਨੂੰ ਕੋਈ ਫਰਕ ਨਹੀਂ। ਉੱਥੇ ਬੇਪਰਵਾਹ ਸਤਿਗੁਰੂ ਉਪਦੇਸ਼ ਦਿੰਦੇ ਨੇ, ਤੇਰਾ ਮਨ ਜਿਹੜਾ ਹੈ ਭੌਂਦਾ ਫਿਰਦਾ, ਭਉ ਸਾਗਰ ਚ ਡੁੱਬਿਆ ਫਿਰਦਾ। ਇਸ ਜਗਤ ਨੂੰ ਭਉ ਸਾਗਰ ਇਸ ਕਰਕੇ ਕਹਿਆ ਕਿ ਇਨਸਾਨ ਦੇ ਆਪਣੇ ਹੀ ਬਣਾਏ ਹੋਏ ਫੰਦੇ ਇਸ ਦੇ ਗਲ ਪਏ ਨੂੰ ਕਮਾਉਂਦੇ ਨੇ। ਸੋ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਇਹ ਇਸਤਰੀਆਂ ਬੇਨਤੀਆਂ ਕਰਦੀਆਂ ਨੇ ਕਿ ਹੇ ਸਾਹਿਬ ਪਾਤਸ਼ਾਹ, ਇਸ ਕਿਸ਼ਤੀ ਦੀ ਕੀ ਗੱਲ? ਤੁਸੀਂ ਤੇ ਉਹ ਪਾਤਸ਼ਾਹ ਹੋ ਜੋ ਆਪਣੇ ਜਨਾਂ ਨੂੰ ਇੱਥੇ ਵੀ ਕਿਰਪਾ ਕਰਨ ਵਾਲੇ, ਔਰ ਆਪ ਦਾ ਉਪਦੇਸ਼ ਆਪਣੇ ਆਪ ਦੇ ਵਿੱਚ ਇੱਕ ਕਿਸ਼ਤੀ ਹੈ ਜੋ ਕਿ ਜਨਾਂ ਨੂੰ ਇਸ ਭਉ ਸਾਗਰ ਦੇ ਉੱਤੋਂ ਤਰਨ ਵਾਸਤੇ ਬੜਾ ਹੀ ਸੌਖਾ ਢੰਗ ਹੈ।
ਸੁੰਦਰ ਹਾਥ ਸ਼ਰੀ ਪਤਰੇ ਸੁਣ ਕੇ ਸਭ ਰੀਤਨ ਕੀ ਬਿਨਤੇ।
ਜਦੋਂ ਸਾਰਿਆਂ ਦੀ ਬੇਨਤੀ ਗਰੀਬ ਨਵਾਜ ਪਾਤਸ਼ਾਹ ਨੇ ਸੁਣੀ ਤੇ ਉਸ ਵਕਤ
ਸ੍ਰੀ ਗੁਰੂ ਉੱਚੇ ਉਚਾਈ ਪੂਜਾ ਨਿਜ ਲਾਵਤ ਪੇ ਕਰਕੇ ਗਿਣਤੇ।
ਹੱਥ ਵਿੱਚ ਸਾਹਿਬਾਂ ਦੇ ਇੱਕ ਸੋਟੀ ਸੀ, ਜਦੋਂ ਵੇਖਿਆ ਕਿ ਸ਼ਰਧਾਲੂ ਨੇ, ਹਿਰਦੇ ਦੇ ਵਿੱਚ ਟਿਕਾਓ ਹੈ, ਹਿਰਦੇ ਵਿੱਚ ਪਿਆਰ ਹੈ, ਕੁਛ ਗ੍ਰਹਿਣ ਕਰਨ ਯੋਗ ਹੈ ਨੇ, ਉਸ ਵਕਤ ਸਾਹਿਬ ਪਾਤਸ਼ਾਹ ਦੇ ਹਸਤ ਕਮਲ ਵਿੱਚ ਇੱਕ ਸੋਟੀ ਸੀ, ਉਸ ਨੂੰ ਉਤਾਂ ਕਰਕੇ, ਉੱਚਾ ਕਰਕੇ ਤੇ ਨੀਵਾਂ ਕਰਕੇ ਉਸ ਇਸਤਰੀ ਦੇ ਸੀਸ ਦੇ ਉੱਤੇ ਲਗਾਉਂਦੇ ਹਨ।
ਪੰਚ ਪ੍ਰਹਾਰ ਕਰੇ ਤਿਸਕੇ ਸਿਰ ਬਾਕ ਕਹੇ ਸਗਰੀ ਸੁਨਤੀ।
ਪੰਜ ਵਾਰ ਉਸ ਸੋਟੀ ਨੂੰ ਲਗਾਇਆ, ਉੱਤੇ ਕੀਤਾ, ਫਿਰ ਭਾਵ ਪੰਜ ਵਾਰ ਇਸ ਤਰ੍ਹਾਂ ਲਗਾਉਣ ਦੇ ਨਾਲ ਨਾਲ ਫਿਰ ਗਰੀਬ ਨਵਾਜ ਪਾਤਸ਼ਾਹ ਬਚਨ ਕਰਦੇ ਹਨ।
ਵੇਖ ਦੋ ਤੀਨ ਰੁਚਾਰ ਸੋ ਪੰਚ ਹੋਏਗੇ ਪੂਤ ਖੁਸ਼ੀ ਤਿੰਨ ਤੀ।
ਅਜਿਹਾ ਦਾਤਾਰ ਪਾਤਸ਼ਾਹ, ਅਜਿਹਾ ਦਾਨੀ ਸਤਿਗੁਰੂ ਜੋ ਕਿ ਜਦੋਂ ਚਾਹੇ ਤੁਰੰਤ ਵਿੱਚ ਆਪਣੇ ਦਾਸਾਂ ਨੂੰ ਨਿਹਾਲ ਕਰ ਸਕਦਾ ਹੈ। ਪੰਜ ਵਾਰ ਸੋਟੀ ਨੂੰ ਸੀਸ ਤੇ ਛੁਹਾਇਆ ਉਸ ਔਰਤ ਦੇ ਤੇ ਬਚਨ ਕੀਤਾ, ਇੱਕ ਦੋ ਤਿੰਨ ਚਾਰ ਪੰਜ ਪੁੱਤਰ ਹੋਣਗੇ ਤੇਰੇ ਗ੍ਰਹਿ ਵਿਖੇ।
ਸੋੜ ਬੰਸ ਚੰਦ ਕੇ ਸੁਬਾਕ ਹੋਏ ਨੰਦ ਕੇ ਜਵਾਏ ਜੇ ਆਨੰਦ ਕੇ ਸੁਨੇ ਸੁਬ੍ਰਿੰਦ ਭਾਮਨੀ।
ਜਿਹੜੇ ਸੋਢੀ ਬੰਸ ਦੇ ਬੜੇ ਹੀ ਸ੍ਰੇਸ਼ਟ ਹਨ, ਉਸ ਪਾਤਸ਼ਾਹ ਦੇ ਜਦੋਂ ਵਾਕ ਬਚਨ ਸੁਣੇ, ਦਵਈਆ ਆਨੰਦ ਕੇ ਜਿਹੜੇ ਆਨੰਦ ਦੇ ਦੇਣ ਹਾਰੇ ਨੇ ਦਾਤੇ ਨੇ, ਸੁਨੇ ਸੁਬ੍ਰਿੰਦ ਭਾਮਨੀ, ਜਦੋਂ ਸਾਰੀਆਂ ਔਰਤਾਂ ਨੇ ਇਹ ਬੜੇ ਹੀ ਸੁਖਦਾਇਕ ਬਚਨ ਸ਼੍ਰਵਣ ਕੀਤੇ।
ਬਾਲ ਮਾਰ ਤੰਡ ਕੀ ਰਸ਼ਮ ਜੋ ਪ੍ਰਕਾਸ਼ ਕਰੇ ਬਦਨ ਸਰੋਜ ਬਿਕਸਾਏਗਾ ਜਗਾਮਨੀ।
ਜਿਵੇਂ ਆਕਾਸ਼ ਦੇ ਵਿੱਚ ਆ ਕੇ ਸੂਰਜ ਪੂਰੇ ਖੇੜੇ ਵਿੱਚ ਹੁੰਦਾ, ਪੂਰਾ ਖਿੜਦਾ ਹੈ ਆਕਾਸ਼ ਵਿੱਚ ਸੂਰਜ, ਔਰ ਕਮਲ ਦਾ ਫੁੱਲ ਤੁਰੰਤ ਹੀ ਖੇੜਾ ਵਿੱਚ ਆ ਜਾਂਦਾ ਹੈ, ਉਸ ਨੂੰ ਨਵਾਂ ਜੀਵਨ ਮਿਲਦਾ, ਉਸ ਦੀ ਕਿਰਨ ਆ ਕੇ ਕਮਲ ਦੇ ਉੱਤੇ ਪੈਂਦੀ ਹੈ ਤੇ ਉਸ ਵਕਤ ਪੂਰੇ ਯੋਬਨ ਦੇ ਵਿੱਚ ਕਮਲ ਜਿਵੇਂ ਖਿੜ ਜਾਂਦਾ ਹੈ। ਸਾਹਿਬ ਪਾਤਸ਼ਾਹ ਦੇ ਬਚਨ ਅਜਿਹੇ ਸੀ ਜਿਵੇਂ ਕਿ ਸੂਰਜ ਦੀ ਕਿਰਨਾਂ, ਔਰ ਇਨ੍ਹਾਂ ਇਸਤਰੀਆਂ ਦੇ ਹਿਰਦੇ ਉਸ ਕਮਲ ਦੇ ਵਾਂਗੂ ਖਿੜ ਗਏ, ਖੁਸ਼ੀ ਨਾਲ ਭਰਪੂਰ ਹੋ ਗਏ।
ਹੱਸ ਹੱਸ ਪਰ ਕਰ ਜੋਰ ਭਾਉ ਧਰੈ ਔਰ ਅਧਿਕ ਪ੍ਰਸੰਨਤਾ ਉਪਾਵੈ ਸਭ ਕਾਮਨੀ।
ਹੱਸ ਹੱਸ ਕੇ ਸਾਹਿਬ ਪਾਤਸ਼ਾਹ ਦੇ ਬਚਨ ਸ਼੍ਰਵਣ ਕਰਦੇ ਨੇ, ਹਿਰਦੇ ਦੇ ਵਿੱਚ ਜੋ ਭਾਵਨਾ ਹੈ ਉਹ ਪ੍ਰਗਟ ਹੋ ਰਹੀ ਹੈ। ਇਸ ਤਰ੍ਹਾਂ ਜੋ ਇਸਤਰੀਆਂ ਹਨ ਉਸ ਸਾਹਿਬ ਪਾਤਸ਼ਾਹ ਦੇ ਚਰਨਾਂ ਦੇ ਵਿੱਚੋਂ ਆਪਣਾ ਵਰ ਪ੍ਰਾਪਤ ਕਰਦੀਆਂ ਹਨ।
ਜਾਨੈ ਲਘੂ ਬਿਆਸ ਮੈਂ ਪ੍ਰਭਾਵ ਹੈ ਵਿਸ਼ੇਸ਼ ਅਤ ਬਾਰ ਬਾਰ ਬੰਧਨ ਕਰਤ ਦੁਤੇ ਦਾਮਨੀ।
ਜਾਣ ਗਈਆਂ ਕਿ ਇਹ ਵੇਖਣ ਨੂੰ ਲੱਗਦਾ ਹੋਏਗਾ ਕਿ ਬਾਲ ਅਵਸਥਾ ਵਿੱਚ ਹੈ, ਪਰ ਅਸਲ ਵਿੱਚ ਇਹ ਪ੍ਰੌੜ ਅਵਸਥਾ ਤੋਂ ਵੀ ਉੱਪਰ ਹੈ। ਇਹ ਜੋ ਹੈ ਸਿਆਣਿਆਂ ਦਾ ਸਿਆਣਾ, ਵੱਡਿਆਂ ਦਾ ਵੱਡਾ, ਇਹ ਤੇ ਗਿਆਨੀਆਂ ਦਾ ਗਿਆਨੀ ਹੈ। ਭਾਵ ਉਸ ਵਕਤ ਜਦੋਂ ਜਾਣਿਆ ਕਿ ਇਸ ਦੀ ਅਵਸਥਾ ਉਮਰ ਨਾਲ ਨਹੀਂ ਨਾਪੀ ਜਾ ਸਕਦੀ, ਇਹ ਤੇ ਬਹੁਤ ਹੀ ਭਰਪੂਰ ਸ਼ਕਤੀ ਯੁਗਤ ਹੈ, ਸੋ ਉਸ ਵਕਤ ਬੜੇ ਹੀ ਸੁੰਦਰ ਵਾਕਾਂ ਦੇ ਨਾਲ ਉਸ ਸਾਹਿਬ ਪਾਤਸ਼ਾਹ ਦੀ ਸਿਫਤ ਕਰਦੀਆਂ ਹਨ।
ਅਨਕ ਪ੍ਰਕਾਰ ਕੀ ਪ੍ਰਸ਼ੰਸਾ ਕੋ ਪ੍ਰਕਾਸ਼ ਕਰ ਪ੍ਰਮੋਦਾ ਪ੍ਰਮੋਦ ਪਾਏ ਗਮਨੀ ਨਿਕੇਤ ਕੋ।
ਬੜੀ ਹੀ ਖੁਸ਼ੀ ਨਾਲ ਭਰਪੂਰ ਉਸ ਸਾਹਿਬ ਦੀ ਸਿਫਤ ਕਰਦੀਆਂ ਹੋਈਆਂ ਹਿਰਦੇ ਜਦੋਂ ਖਿੜ ਗਏ, ਹਿਰਦੇ ਦੇ ਵਿੱਚ ਆ ਗਿਆ ਕਿ ਅਸੀਂ ਆਪਣੀ ਜੋ ਵਸਤੂ ਪ੍ਰਾਪਤ ਕਰਨੀ ਸੀ ਉਹ ਲੈ ਲਈਏ ਸਾਹਿਬ ਕੋਲੋਂ, ਔਰ ਖੁਸ਼ੀ ਖੁਸ਼ੀ ਆਪਣੇ ਘਰ ਨੂੰ ਵਾਪਸ ਚਲੀ ਗਈਆਂ।
ਸਗਰੋ ਪ੍ਰਸੰਗ ਕਹਿ ਆਪਣੇ ਪਧਾਰ ਟਿਗ ਦੀਜਾ ਜਾਏ ਨੌਕਾ ਕਰ ਪੂਰਨ ਸੰਕੇਤ ਕੋ।
ਔਰ ਜਾ ਕੇ ਘਰ ਵਿੱਚ ਆਪਣੇ ਪਧਾਰ ਪਤੀਆਂ ਨੂੰ ਕਹਿੰਦੀਆਂ ਹਨ, ਘਰ ਵਾਲਿਆਂ ਨੂੰ ਕਹਿੰਦੀਆਂ ਹਨ ਕਿ ਸਵਾਮੀ ਜਾ ਕੇ ਸਾਹਿਬਜ਼ਾਦਿਆਂ ਦੇ ਚਰਨਾਂ ਵਿੱਚ ਜਾਓ, ਉੱਥੇ ਨਮਸਕਾਰ ਕਰੋ, ਔਰ ਜੋ ਅਸੀਂ ਉਹਨਾਂ ਦੇ ਨਾਲ ਕਰਾਰ ਕਰਕੇ ਆਈਆਂ ਹਾਂ ਕਿਸ਼ਤੀ ਦੇਣ ਵਾਸਤੇ, ਉਹ ਕਰਾਰ ਜਾ ਕੇ ਪੂਰਾ ਕਰ ਲਵੋ।
ਸੁਣ ਕੇ ਪ੍ਰਸੰਨ ਸ਼ਾਹ ਕਹਿ ਗੁਰੂ ਧੰਨ ਧੰਨ ਆਇਓ ਤਲਾਵਤ ਬਿਲੋਕਿਓ ਸੁਖ ਹੇਤ ਕੋ।
ਜਦੋਂ ਉਸ ਸ਼ਾਹ ਨੇ, ਉਸ ਅਮੀਰ ਇਨਸਾਨ ਨੇ ਸੁਣਿਆ ਤੇ ਆਪਣੇ ਆਪ ਆਪ ਮੁਹਾਰੇ ਉਹਦੇ ਮੁਖੋਂ ਇਹ ਲਫ਼ਜ਼ ਨਿਕਲੇ, ਧੰਨ ਹੈ ਸਤਿਗੁਰੂ ਪਾਤਸ਼ਾਹ, ਤੂੰ ਧੰਨ ਹੈ, ਧੰਨ ਹੈ ਤੇਰੀ ਕਮਾਈ। ਸੋ ਇਸ ਤਰ੍ਹਾਂ ਸਾਹਿਬ ਪਾਤਸ਼ਾਹ ਨੂੰ ਧੰਨ ਕਹਿੰਦਾ ਹੋਇਆ ਉਹ ਸਿੱਖ ਜੋ ਹੈ ਗਰੀਬ ਨਵਾਜ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਉਪਸਥਿਤ ਹੋ ਗਿਆ।
ਸੁੰਦਰ ਬਰਨ ਕੀ ਹੈ ਕਾਰਨ ਤਰਨ ਆਪ ਤਰਨੀ ਸੁਲੇਹ ਦੇਤ ਸਦਾ ਭਾਵ ਸੇਤ ਕੋ।
ਗਰੀਬ ਨਵਾਜ ਜੀਓ, ਕਿਰਪਾ ਕਰੋ, ਜਦੋਂ ਇਹ ਸ਼ਾਹ, ਇਹ ਜਿਹੜਾ ਸੇਠ ਹੈ, ਅਮੀਰ ਇਨਸਾਨ, ਸਾਹਿਬਜ਼ਾਦੇ ਦੇ ਕੋਲ ਕਿਸ਼ਤੀ ਲੈ ਕੇ ਜਾਂਦਾ ਹੈ ਤੇ ਅਰਜ਼ ਕਰਨ ਲੱਗਾ ਗਰੀਬ ਨਵਾਜ ਪਾਤਸ਼ਾਹ ਜੀ, ਇਹ ਜਿਹੜੀ ਕਿਸ਼ਤੀ ਹੈ ਬੜੇ ਹੀ ਵਧੀਆ ਉੱਜਲ ਰੰਗ ਦੀ ਹੈ, ਕਿਰਪਾ ਕਰੋ ਇਸ ਨੂੰ ਗ੍ਰਹਿਣ ਕਰੋ। ਔਰ ਨਾਲ ਫਿਰ ਸਿਫਤ ਕਰਨ ਲੱਗੇ, ਕਹਿਣ ਲੱਗੇ ਗਰੀਬ ਨਵਾਜ ਆਪ ਜਦੋਂ ਇਸ ਕਿਸ਼ਤੀ ਨੂੰ ਲੈ ਰਹੇ ਹੋ, ਦੁਨੀਆਂ ਦੇ ਉਹਨਾਂ ਲੋਕਾਂ ਵਾਸਤੇ ਇੱਕ ਸੰਕੇਤ ਹੋ ਸਕਦਾ ਹੈ ਜਿਹੜੇ ਇਹ ਨਾ ਸਮਝਣ ਕਿ ਗੁਰੂ ਵੀ ਚੀਜ਼ਾਂ ਮੰਗ ਕੇ ਲੈਂਦੇ ਨੇ, ਕਿਉਂਕਿ ਸਤਿਗੁਰੂ ਜੀ ਜਦੋਂ ਵੀ ਕੋਈ ਕੌਤਕ ਕਰਨ ਕੋਈ ਬਚਨ, ਉਸ ਵਿੱਚ ਇੱਕ ਬੜਾ ਹੀ ਗੂੜਾ ਰਹੱਸ ਹੁੰਦਾ, ਗੂੜਾ ਇੱਕ ਕਾਰਨ ਹੋਏਗਾ। ਜੇ ਇੱਕ ਸਿੱਖ ਆ ਕੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਦਾ ਹੈ, ਗਰੀਬ ਨਿਵਾਜ ਜੀ ਕਿਰਪਾ ਕਰੋ ਮੇਰੇ ਗ੍ਰਹਿ ਵਿਖੇ ਚਰਨ ਪਾਓ, ਤੇ ਸਤਿਗੁਰੂ ਪਾਤਸ਼ਾਹ ਬਚਨ ਕਰਦੇ ਨੇ ਕਿ ਤੂੰ ਉੱਥੇ ਚਰਨ ਪਾਉਣੇ ਨੇ ਕਿ ਖੁਸ਼ੀਆਂ ਲੈਣੀਆਂ ਨੇ। ਹੁਣ ਇੱਥੇ ਇਸ ਜਗ੍ਹਾ ਦੇ ਉੱਤੇ ਆ ਕੇ ਇਨਸਾਨ ਡੋਲ ਜਾਂਦਾ ਹੈ, ਕਿਉਂਕਿ ਇਸ ਨੂੰ ਇਹ ਹੁੰਦਾ ਕਿ ਖੁਸ਼ੀ ਜਿਹੜੀ ਉਹ ਕਿਹੜਾ ਵੱਡੀ ਚੀਜ਼ ਹੈ, ਵੱਡੀ ਚੀਜ਼ ਹੈ ਗੁਰੂ। ਇਸ ਵਿੱਚ ਕੋਈ ਮੈਂ ਇਤਰਾਜ਼ ਨਹੀਂ ਜਤਾਉਂਦਾ ਕਿ ਗੁਰੂ ਵੱਡੀ ਚੀਜ਼ ਨਹੀਂ, ਪਰ ਜਦੋਂ ਉਸ ਦੀ ਖੁਸ਼ੀ ਹੀ ਮਿਲ ਗਈ, ਗੁਰੂ ਖੁਸ਼ ਹੀ ਹੋ ਗਿਆ, ਤੇ ਇਸ ਤੋਂ ਵੱਡਾ ਕੀ ਚਾਹੀਦਾ। ਉਹ ਫਿਰ ਕਹਿਣ ਲੱਗਾ ਨਹੀਂ ਜੀ, ਕਿਰਪਾ ਕਰੋ ਆਪ ਜੀ ਘਰ ਚਰਨ ਪਾਓ। ਸੋ ਅਖੀਰ ਮੈਂ ਅਰਜ਼ ਕਰਾਂ ਕਿ ਜਦੋਂ ਸਤਿਗੁਰੂ ਜੀ ਚਰਨ ਵੀ ਪਾ ਦਿੱਤੇ, ਗਰੀਬ ਨਵਾਜ ਜੀ ਬਚਨ ਕੀਤਾ ਤੂੰ ਖੁਸ਼ ਹੈ ਜੀ, ਮੈਂ ਬੜਾ ਖੁਸ਼ ਹਾਂ, ਤੇ ਸਤਿਗੁਰਾਂ ਕਿਹਾ ਮੈਂ ਖੁਸ਼ ਨਹੀਂ ਹੋਇਆ, ਉਹਦਾ ਕੀ ਫਾਇਦਾ, ਕੀ ਮਤਲਬ ਹੈ ਇਸ ਚੀਜ਼ ਦਾ। ਕਹਿਣ ਤੋਂ ਭਾਵ ਜਦੋਂ ਸਤਿਗੁਰੂ ਦਾ ਹਿਰਦਾ ਖੁਸ਼ ਹੋ ਜਾਏ, ਇੱਕ ਸਿੱਖ ਹੈ ਜਿਹੜਾ ਕਿ ਇੱਕ ਟੱਕ ਉਸ ਸਾਹਿਬ ਦੇ ਚਰਨਾਂ 'ਚ ਬਿਰਤੀ ਲਾ ਕੇ ਬੈਠਾ ਹੈ, ਜ਼ਰੂਰੀ ਨਹੀਂ ਕਿ ਉਹ ਇੱਕ ਤਪੱਸਵੀ ਜੋਗੀ ਵਾਂਗੂ ਪਦਮ ਆਸਣ ਵਿੱਚ ਬੈਠਾ ਹੋਵੇ, ਰੀੜ੍ਹ ਦੀ ਹੱਡੀ ਸਿੱਧੀ ਹੋਵੇ, ਆ ਕੇ ਦਸਮ ਦਵਾਰ 'ਚ ਉਹਦੇ ਸਵਾਸ ਟਿਕੇ ਹੋਣ, ਧਿਆਨ ਇਹ ਹੀ ਥੋੜ੍ਹੀ ਹੈ। ਜ਼ਰੂਰੀ ਇਹ ਹੈ ਕਿ ਉਹ ਤੁਰਦਾ ਵੀ ਹੋਵੇ, ਖਾਂਦਾ ਪੀਂਦਾ ਬੋਲਦਾ ਹੋਵੇ, ਮੈਨੂੰ ਲੱਗੇਗਾ ਮੇਰੇ ਨਾਲ ਵਚਨ ਕਰਦਾ, ਉਹ ਤੇ ਉਹਦੀ ਜ਼ੁਬਾਨ ਹਿਲਦੀ ਪਈ ਹੈ, ਹਿਰਦਾ ਤੇ ਗੁਰੂ ਦੇ ਚਰਨਾਂ 'ਚ ਪਹੁੰਚ ਗਿਆ, ਮੈਨੂੰ ਲੱਗੇਗਾ ਇਹ ਮੇਰੇ ਵੱਲ ਵੇਖਦਾ ਹੈ, ਅੱਖ ਹੀ ਖੁੱਲੀ ਹੈ, ਸਿਰਫ ਅਸਲੀ ਜਿਹੜੀ ਦ੍ਰਿਸ਼ਟੀ ਹੈ, ਅਸਲੀ ਨੇਤਰ ਨੇ ਉਹ ਤੇ ਗੁਰੂ ਕੀ ਮੂਰਤ ਦੇ ਉੱਪਰ ਨੇ, ਮੈਨੂੰ ਲੱਗਦਾ ਹੋਏਗਾ ਮੇਰੇ ਕੋਲ ਰਹਿੰਦਾ ਹੈ, ਮੇਰੇ ਨਾਲ ਵਿਚਰਦਾ ਹੈ, ਪਰ ਅਸਲ ਵਿੱਚ ਇੱਥੇ ਤਾਂ ਸਿਰਫ ਇੱਕ ਸਰੀਰ ਹੈ। ਸਿਰਫ ਇਹ ਸਰੀਰ ਦਾ ਹੋਣਾ ਕਾਫੀ ਨਹੀਂ, ਅਸਲ ਵਿੱਚ ਅੰਦਰੂਨੀ ਪੱਖ ਦੇ ਉੱਤੇ ਉਹ ਸਿੱਖ ਗੁਰੂ ਦੇ ਚਰਨਾਂ ਵਿੱਚ ਮੌਜੂਦ ਹੁੰਦਾ ਹੈ। ਇਹ ਸੇਠ ਦੀ ਵੀ ਹਾਲਤ ਅਜਿਹੀ ਸੀ, ਸਿਫਤ ਕੀਤੀ ਗਰੀਬ ਨਵਾਜ, ਮੈਂ ਤੈਨੂੰ ਕੀ ਦੇਣ ਵਾਲਾ ਹਾਂ, ਤੁਸੀਂ ਤੇ ਅਜਿਹੇ ਹੋ, ਇਹ ਕਿਸ਼ਤੀ ਲੈ ਕੇ ਤੁਸੀਂ ਕਿਰਪਾ ਕਰਨੀ ਹੈ ਇਹ ਭਾਉ ਸਾਗਰ ਨੂੰ ਪਾਰ ਕਰਨ ਵਾਸਤੇ, ਤੁਸੀਂ ਤੇ ਇੱਕ ਪੁਲ ਹੋ, ਇੱਕ ਸੇਤੂ ਦੇ ਬਰਾਬਰ ਹੋ, ਜਿੱਥੋਂ ਕਿ ਆਪ ਦੇ ਦਾਸ ਸੌਖੇ ਹੀ ਤਰੀਕੇ ਦੇ ਨਾਲ ਪਾਰ ਹੋ ਜਾਣਗੇ।
ਓਹਰਾ ਨਮੋ ਠਾਨ ਨਵਕਾ ਦਈ ਸ਼ਾਹ ਗਯੋ ਹਰਖਾ।
ਜਦੋਂ ਉਸ ਸ਼ਾਹ ਨੇ, ਉਸ ਸੇਠ ਨੇ ਨਮਸਕਾਰ ਕਰਕੇ ਸਾਹਿਬਾਂ ਦੇ ਚਰਨਾਂ ਵਿੱਚ ਭੇਟ ਦਿੱਤੀ, ਤੇ ਉਸ ਵਕਤ ਖੁਸ਼ੀ ਖੁਸ਼ੀ ਆਪਣੇ ਘਰ ਵਾਪਸ ਚਲਾ ਗਿਆ।
ਸਮੇਂ ਪਾਏ ਤਿਸ ਕੈ ਸਦਨ ਪੁੱਤਰ ਪਏ ਸੁਖਦਾਇ,
ਜਿਹੜੇ ਸੁਖ ਦੇਣ ਵਾਲੇ ਸੀ, ਕਿਉਂਕਿ ਅਸੀਂ ਇਹ ਤੇ ਸ਼੍ਰਵਣ ਕਰਦੇ ਹਾਂ, ਆਪਾਂ ਇਹ ਸ਼੍ਰਵਣ ਕੀਤਾ ਕਿ ਦੁਨੀਆਂ ਵਿੱਚ ਸੁਖ ਨਹੀਂ, ਪਰ ਇਹ ਵੀ ਯਾਦ ਰੱਖਣਾ ਜਿਹੜੀ ਵਸਤੂ ਗੁਰੂ ਦਿੰਦਾ ਹੈ ਉਸ ਵਿੱਚ ਸੁੱਖ ਜ਼ਰੂਰ ਹੁੰਦਾ, ਕਿਉਂਕਿ ਉਸ ਤੋਂ ਪਹਿਲਾਂ ਗੁਰੂ ਮਨ ਵੈਸਾ ਬਣਾ ਦਿੰਦਾ। ਹੁਣ ਇੱਕ ਇਨਸਾਨ ਹੈ, ਜਦੋਂ ਉਹ ਸਕੂਲ ਵਿੱਚ ਜਾਏਗਾ, ਇੱਕ ਬੱਚਾ ਜਦੋਂ ਅਸੀਂ ਉਸ ਨੂੰ ਸਕੂਲ ਵਿੱਚ ਭੇਜਦੇ ਹਾਂ, ਉਸ ਨੂੰ ਨਰਸਰੀ ਕਲਾਸ ਵਿੱਚ ਬਿਠਾਇਆ ਜਾਂਦਾ, ਉਸ ਦੀ ਟੀਚਰ ਉਸ ਦਾ ਅਧਿਆਪਕ ਆ ਕੇ ਦੱਸੇਗਾ ਕਿ ਇਹ ਬੋਲ ਬੱਚੇ, ਪਹਿਲਾਂ ਉਹਨੂੰ ਜੇ ਇੰਗਲਿਸ਼ ਪੜ੍ਹਾਏਗਾ ਤੇ ਇਹ ਬਾਰੇ ਦੱਸੇਗਾ, ਪੰਜਾਬੀ ਦੱਸਣੀ ਹੈ ਤੇ ਇਹਨੂੰ ਊੜਾ ਕਹਿੰਦੇ ਨੇ, ਉਸ ਨੂੰ ਇੱਕ ਇੱਕ ਅਕਸ਼ਰ ਪੜਾਉਂਦੇ ਪੜਾਉਂਦੇ ਅੱਗੇ ਲੈ ਜਾਏਗਾ। ਪਰ ਜੇ ਮੰਨ ਲਵੋ ਉਸ ਨੂੰ ਸਿੱਧਾ ਹੀ ਇੱਕ ਵੱਡੀ ਚੀਜ਼ ਬਾਰੇ ਦੱਸਿਆ ਜਾਵੇ, ਉਸ ਨੂੰ ਵਿਸ਼ਾ ਹੀ ਦੇ ਦਿੱਤਾ ਜਾਵੇ, 12ਵੀਂ ਕਲਾਸ ਦਾ ਉਹ ਸਮਝ ਜਾਏਗਾ, ਸਮਝੇਗਾ ਨਹੀਂ, ਪਰ ਅਗਲੇ ਦਿਨ ਆਪਣੇ ਮਾਤਾ ਪਿਤਾ ਨੂੰ ਜ਼ਰੂਰ ਕਹੇਗਾ ਮੈਂ ਉੱਥੇ ਨਹੀਂ ਜਾਣਾ, ਹੋਰ ਜਿੱਥੇ ਮਰਜ਼ੀ ਭੇਜ ਦਿਓ, ਕਿਉਂਕਿ ਉਸ ਦਾ ਹਿਰਦਾ ਪਹਿਲਾਂ ਹੀ ਡਰ ਗਿਆ ਇਸ ਚੀਜ਼ ਨੂੰ ਸਵੀਕਾਰ ਕਰਨ ਵਿੱਚ। ਜਦੋਂ ਸਤਿਗੁਰੂ ਦਾਤ ਦਿੰਦਾ ਹੈ ਕਿਸੇ ਨੂੰ, ਹੁਣ ਵੱਡੀ ਦਾਤ ਦੇਣੀ ਹੋਵੇ, ਸਭ ਤੋਂ ਪਹਿਲਾਂ ਗੁਰੂ ਸਾਹਿਬ ਉਸ ਦੇ ਮਨ ਨੂੰ ਤਿਆਰ ਕਰ ਦਿੰਦੇ ਨੇ। ਸਭ ਤੋਂ ਪਹਿਲਾਂ ਉਸ ਦਾ ਮਨ ਅਜਿਹਾ ਬਣਾ ਦਿੰਦੇ ਨੇ ਕਿ ਫਿਰ ਉਸ ਨੂੰ ਪੁੱਤਰ ਵਿੱਚ ਵੀ ਸੁੱਖ ਮਿਲਦਾ, ਹਾਲਾਂਕਿ ਸੁੱਖ ਹੈ ਨਹੀਂ ਪੁੱਤਰ ਵਿੱਚ, ਪਰ ਕਿਵੇਂ ਮਿਲਦਾ ਹੈ? ਕਿਉਂਕਿ ਉਸ ਦਾ ਪੂਰਾ ਜੀਵਨ ਫਿਰ ਜਿਹੜਾ ਹੋਏਗਾ ਸਿਰਫ ਉਹ ਪੁੱਤਰ ਨੂੰ ਵੇਖਣ ਵਿੱਚ ਨਹੀਂ ਨਿਕਲੇਗਾ, ਉਸ ਦਾ ਜੀਵਨ ਨਿਕਲੇਗਾ, ਇਹ ਦਾਤ ਦਿੱਤੀ ਹੈ ਸਾਹਿਬ ਨੇ, ਤੇ ਉਹ ਅਸਲ ਵਿੱਚ ਪੁੱਤਰ ਨੂੰ ਜਦੋਂ ਵੇਖੇਗਾ ਯਾਦ ਉਹਨੂੰ ਸਤਿਗੁਰੂ ਆਉਣਗੇ, ਪੁੱਤਰ ਨਹੀਂ। ਜਦੋਂ ਪੁੱਤਰ ਮੁਸਕਰਾਏਗਾ ਉਹਨੂੰ ਮੁਸਕਰਾਹਟ ਯਾਦ ਆਏਗੀ, ਸਤਿਗੁਰਾਂ ਦੀ, ਪੁੱਤਰ ਦੀ ਨਹੀਂ। ਜਦੋਂ ਪੁੱਤਰ ਕੁਛ ਛਕੇਗਾ ਉਹਨੂੰ ਯਾਦ ਆਏਗੀ ਸਤਿਗੁਰੂ ਦੀ, ਪੁੱਤਰ ਦੀ ਯਾਦ ਨਹੀਂ। ਕਿਉਂਕਿ ਉਹਨੂੰ ਪਤਾ ਹੋਏਗਾ ਦਾਤ ਹੈ ਮੇਰੇ ਸਤਿਗੁਰੂ ਦੀ, ਔਰ ਸਤਿਗੁਰੂ ਨੇ ਉਸ ਦਾ ਮਨ ਬਣਾ ਦਿੱਤਾ ਇਸ ਕਰਕੇ। ਸੋ ਭਾਈ ਸਾਹਿਬ ਬੜਾ ਵਧੀਆ ਲਿਖਦੇ ਨੇ ਕਵੀ ਸੰਤੋਖ ਸਿੰਘ ਜੀ ਕਿ ਜਿਹੜੀ ਦਾਤ ਸਤਿਗੁਰੂ ਜੀ ਨੇ ਦਿੱਤੀ, ਸਮਾਂ ਪੈਣ ਦੇ ਨਾਲ ਉਹਨਾਂ ਦੇ ਘਰ ਉਹ ਪੰਜ ਪੁੱਤਰਾਂ ਨੇ ਜਨਮ ਲਿਆ ਜੋ ਕਿ ਬੜੇ ਹੀ ਸੁਖਦਾਇਕ ਸਨ। ਇਸ ਤਰ੍ਹਾਂ ਸ੍ਰੀ ਸਤਿਗੁਰੂ ਜੀ ਦਾ ਜੋ ਸੁਜਸ ਹੈ, ਸ੍ਰੇਸ਼ਟ ਜਸ ਬੜਾ ਹੀ ਅਪਰਮ ਅਪਾਰ ਹੈ।
ਕਹਤ ਸੁਨਤ ਪੁਰ ਬਹੁ ਵਿਸਤਾਰਾ,
ਉਸ ਨਗਰੀ ਦੇ ਵਿੱਚ ਪਟਨਾ ਸਾਹਿਬ ਦੇ ਵਿੱਚ ਬੜਾ ਇਹ ਜਸ ਹੋ ਰਿਹਾ ਹੈ, ਹਰ ਪਾਸੇ ਇਹ ਜਸ ਜੋ ਹੈ ਵਿਸਤਰਿਤ ਹੋ ਰਿਹਾ ਹੈ, ਫੈਲ ਰਿਹਾ ਹੈ।
ਸਿੱਖ ਅਨੇਕ ਹੋਏ ਮਨ ਨੀਵੇਂ,
ਜਿਹੜੇ ਸਿੱਖ ਨੀਵੇਂ ਮਨ ਵਾਲੇ ਹੋ ਕੇ
ਕਰੇ ਕਾਮਨਾ ਪੂਰਨ ਥੀਵੇਂ,
ਬਸ ਇਹ ਹੈ ਇੱਕ ਅਜਿਹਾ ਢੰਗ ਜਿਹੜਾ ਕਿ ਸਾਹਿਬ ਦੇ ਕੋਲ ਆ ਕੇ ਸਿੱਖ ਧੱਕੇ ਨਾਲ ਕਰਵਾ ਜਾਂਦੇ ਨੇ। ਜਦੋਂ ਅਸੀਂ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਸਰਵਣ ਕਰੀਏ, ਬੜਾ ਧਿਆਨ ਦੇਣਾ, ਸਤਿਗੁਰੂ ਜੀ ਦਾ ਇੱਕ ਬਚਨ ਯਾਦ ਆਇਆ ਕਿ ਨਾਮ ਧਾਰੀਓ, ਤੁਸੀਂ ਆਪਣੀ ਮਰਜ਼ੀ ਦੇ ਨਾਲ ਮੇਰੇ ਕੋਲੋਂ ਜੋ ਮੰਗਦੇ ਹੋ, ਜੋ ਚਾਹੁੰਦੇ ਹੋ ਕਰਵਾ ਲੈਂਦੇ ਹੋ, ਪਰ ਮੇਰੀ ਵੀ ਮੰਨ ਲਿਆ ਕਰੋ, ਭਾਵ ਨਾਮ ਜਪੋ। ਉਸ ਬਚਨ ਤੋਂ ਇਹ ਗੱਲ ਤੇ ਪਤਾ ਲੱਗ ਰਹੀ ਹੈ ਕਿ ਗੁਰੂ ਕਾ ਸਿੱਖ ਪਿਆਰ ਦੇ ਨਾਲ ਗੁਰੂ ਕੋਲੋਂ ਕੁਛ ਵੀ ਕਰਵਾ ਸਕਦਾ ਹੈ। ਬਹੁਤ ਸਾਰੇ ਐਸੇ ਪ੍ਰਮਾਣ ਨੇ ਜਿਨ੍ਹਾਂ ਦੇ ਵਿੱਚ ਜੋ ਕੰਮ ਨਹੀਂ ਸੀ ਹੋਣਾ ਚਾਹੀਦਾ, ਸਿੱਖਾਂ ਨੇ ਉਹ ਵੀ ਕਰਵਾ ਲਿਆ ਇੱਕ ਪ੍ਰੇਮ ਦੇ ਵਿੱਚ ਆ ਕੇ। ਸੋ ਜਦੋਂ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਕੋਈ ਵੀ ਸਿੱਖ ਨੀਵੇਂ ਮਨ ਵਾਲਾ ਪ੍ਰੇਮ ਸਾਹਿਤ ਆਉਂਦਾ ਹੈ, ਤੇ ਉਸ ਵਕਤ ਆਪਣੇ ਹਿਰਦੇ ਦੀ ਭਾਵਨਾਵਾਂ ਨੂੰ ਪੂਰਾ ਕਰ ਲੈਂਦਾ ਹੈ।
ਨਿਤ ਸਤਿਗੁਰ ਸੁਰ ਸਰ ਕੇ ਮਾਹੀ।
ਕਵੀ ਸੰਤੋਖ ਸਿੰਘ ਜੀ ਇੱਕ ਦੂਸਰਾ ਪਾਸਾ ਫਿਰ ਦੱਸਦੇ ਨੇ ਕਿ ਹਰ ਰੋਜ਼ ਸਾਹਿਬ ਪਾਤਸ਼ਾਹ ਬਚਪਨ ਦੇ ਵਿੱਚ ਹਨ, ਜਿੱਥੇ ਕਿ ਸਿੱਖਾਂ ਨੂੰ ਅਹਿਲਾਦਿਤ ਕਰ ਰਹੇ ਨੇ, ਸਿੱਖਾਂ ਉੱਪਰ ਕਿਰਪਾ ਕਰਦੇ ਹਨ, ਨਾਲ ਦੇ ਨਾਲ ਆਪਣੇ ਸੰਗੀ ਸਾਥੀਆਂ ਦੇ ਨਾਲ ਜੋ ਗੰਗਾ ਨਦੀ ਹੈ,
ਚੜ ਨਵਕਾ ਪਰ ਕ੍ਰੀੜੇ ਤਾਹੀ,
ਜੋ ਉਸ ਧਨੀ ਪੁਰਸ਼ ਨੇ ਨਾਵ ਕਿਸ਼ਤੀ ਦਿੱਤੀ ਸੀ, ਉਸ ਦੇ ਉੱਪਰ ਬੈਠ ਕੇ ਨਾਲ ਸੰਗੀ ਸਾਥੀਆਂ ਨੂੰ ਲਿਜਾ ਕੇ ਸਾਹਿਬਜ਼ਾਦੇ ਗੰਗਾ ਨਦੀ ਦੇ ਵਿੱਚ ਬੜੇ ਖੇਡ ਕਰਦੇ ਹਨ, ਸੈਰ ਕਰਦੇ ਹਨ।
ਗੱਲ ਗੰਭੀਰ ਮਹਿ ਮਹਾ ਪ੍ਰਭਾਵੈ,
ਔਰ ਗੰਭੀਰ ਬੜਾ ਹੀ ਡੂੰਘਾ, ਬੜੇ ਹੀ ਤੇਜ ਰਫਤਾਰ ਵਾਲਾ ਜਿਹੜਾ ਜਲ ਪਾਣੀ ਹੁੰਦਾ ਸੀ, ਉਸ ਜਲ ਵਿੱਚ ਜਾ ਕੇ ਕਿਸ਼ਤੀ ਨੂੰ ਬੜੇ ਤੇਜ਼ੀ ਨਾਲ ਦੌੜਾਉਂਦੇ ਸਨ। ਕਦੀ ਇਸ ਕਿਨਾਰੇ, ਕਦੀ ਉਸ ਕਿਨਾਰੇ, ਜਿਵੇਂ ਜੀ ਕਰਦਾ ਸੀ, ਭਾਵ ਕਿਸ਼ਤੀ ਨੂੰ ਉਸ ਢੰਗ ਦੇ ਨਾਲ ਚਲਾਉਣਾ ਕਰਦੇ ਸਨ।
ਕੇ ਸਪੂਤ ਗਨ ਸੰਗਾ,
ਜਿਤਨੇ ਵੀ ਉਥੋਂ ਦੇ ਸ਼ਾਹ ਅਮੀਰ ਲੋਕ ਸਨ, ਉਹਨਾਂ ਦੇ ਸਾਰੇ ਸਪੁੱਤਰ ਸਾਹਿਬ ਪਾਤਸ਼ਾਹ ਜੀ ਦੇ ਨਾਲ ਸਨ। ਜਿਹੜੇ ਕਿ ਵਿਗਸੈ ਔਰ ਉਮੰਗਾ, ਵਿਗਸਨ ਤੋਂ ਭਾਵ ਖੁਸ਼ ਹੁੰਦੇ ਨੇ, ਔਰ ਉਮੰਗ ਤੋਂ ਭਾਵ ਅਜਿਹੀ ਹਿਰਦੇ ਦੇ ਵਿੱਚ ਖੁਸ਼ੀ ਦੀ ਤਰੰਗਾਂ ਉੱਠਦੀਆਂ ਹਨ। ਕਿਉਂ ਕਿ ਉਸ ਸਾਹਿਬ ਦੇ ਨਾਲ ਜਦੋਂ ਖੇਡਦੇ ਨੇ, ਜਿਹੜਾ ਕਿ ਆਪਣੇ ਆਪ ਵਿੱਚ ਸੁਖਦ ਹੈ, ਆਪਣੇ ਆਪ ਵਿੱਚ ਸੁਖਦਾਇਕ ਹੈ, ਆਪਣੇ ਆਪ ਵਿੱਚ ਜਿਹੜਾ ਸੁਖ ਦੇਣ ਵਾਲਾ ਹੈ, ਜਦੋਂ ਅਜਿਹੇ ਦਾਤਾਰ ਦੇ ਨਾਲ ਖੇਡਾਂ ਖੇਡਦੇ ਹਨ, ਸਾਰਿਆਂ ਦੇ ਹਿਰਦੇ ਦੇ ਵਿੱਚ ਕਈ ਤਰ੍ਹਾਂ ਦੀ ਖੁਸ਼ੀ ਦੀਆਂ ਉਮੰਗਾਂ ਉੱਠਦੀਆਂ ਹਨ।
ਚਲ ਕ੍ਰੀੜਾ ਕੋ ਕਰੇ ਵਿਸਾਲਾ,
ਔਰ ਇਸ ਤਰ੍ਹਾਂ ਸਾਰਾ ਸਾਰਾ ਦਿਨ ਬੜੀ ਜ਼ਿਆਦਾ ਖੇਡ ਖੇਡਦੇ ਹਨ ਇਸ ਗੰਗਾ ਨਦੀ ਦੇ ਵਿੱਚ।
ਲਘੂ ਸਰੂਪ ਸਤਿਗੁਰੂ ਕਿਰਪਾਲਾ,
ਜੋ ਕਿ ਲਘੂ ਸਰੂਪ, ਸਰੂਪ ਭਾਵ ਗੁਰੂ ਕੀ ਮੂਰਤ ਜੋ ਹੈ, ਬਿਲਕੁਲ ਉਮਰ ਦੇ ਹਿਸਾਬ ਨਾਲ ਸਤਿਗੁਰੂ ਜੀ ਛੋਟੇ ਹਨ, ਪਰ ਕਵੀ ਜੀ ਕਹਿੰਦੇ ਹਨ ਬੜੇ ਕਿਰਪਾਲੂ ਸਤਿਗੁਰੂ ਹਨ,
ਕਿਤਕ ਦਿਵਸ ਇਸ ਭਾਂਤਿ ਬਿਤਾਏ,
ਇਸ ਤਰ੍ਹਾਂ ਕੁਝ ਕੁ ਦਿਨ ਜਦੋਂ ਬੀਤ ਗਏ,
ਔਰ ਪਟਨੇ ਮਹਿ ਜਸ ਉਪਜਾਏ,
ਸਾਰੇ ਪਟਨਾ ਨਗਰ ਵਿਖੇ ਗੁਰੂ ਸਾਹਿਬ ਪਾਤਸ਼ਾਹ ਜੀ ਦਾ ਜੋ ਜਸ ਹੈ ਫੈਲ ਗਿਆ।
ਦਾਸ ਭਾਵਨਾ ਕਰੈ ਅਨੇਕ,
ਜਿਤਨੇ ਵੀ ਦਾਸ ਪ੍ਰਭੂ ਦੀ ਸ਼ਰਨ ਵਿਚ ਆਉਂਦੇ ਹਨ ਕਈ ਤਰ੍ਹਾਂ ਦੀ ਭਾਵਨਾ ਲੈ ਕੇ ਆਉਂਦੇ ਹਨ।
ਰਹਿ ਸਤਿਗੁਰ ਜਲਦ ਵਿਵੇਕ,
ਜਲਦ ਵਿਵੇਕ ਜਿਹੜਾ ਕਿ ਪਾਣੀ ਵਿਚ ਵੀ ਨਿਰਲੇਪ ਰਹੇ ਭਾਵ ਕਮਲ, ਜਿਸ ਤਰ੍ਹਾਂ ਕਮਲ ਦਾ ਫੁੱਲ ਸੋਹਣਾ ਹੁੰਦਾ ਹੈ, ਇਸ ਤਰ੍ਹਾਂ ਭਾਵ ਸਤਿਗੁਰੂ ਪਾਤਸ਼ਾਹ ਜੋ ਕਿ ਬੜੇ ਸੋਹਣੇ ਹਨ, ਉਹ ਸਾਰੇ ਸਿੱਖਾਂ ਤੇ ਕਿਰਪਾ ਕਰਦੇ ਹਨ। ਸਿੱਖ ਜਦੋਂ ਹਿਰਦੇ ਦੀ ਭਾਵਨਾ ਲੈ ਕੇ, ਪ੍ਰੇਮ ਲੈ ਕੇ ਗੁਰੂ ਪਾਤਸ਼ਾਹ ਕੋਲ ਆਉਂਦੇ ਹਨ ਤੇ ਸਤਿਗੁਰੂ ਜੀ ਉਹਨਾਂ ਦੇ ਹਿਰਦੇ ਦੀ ਇੱਛਾ ਪੂਰਤੀ ਕਰ ਦਿੰਦੇ ਹਨ।
ਓਹਰਾ ਬਾਲਕ ਬੈ ਮਹਿ ਬਰ ਬਹੁਤ ਦੀਨੇ ਗੁਰੂ ਕਿਰਪਾਲ,
ਇਸ ਤਰ੍ਹਾਂ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਬਚਪਨ ਦੀ ਅਵਸਥਾ ਦੇ ਵਿੱਚ ਬਹੁਤ ਸਾਰੇ ਸਿੱਖਾਂ ਨੂੰ, ਬਹੁਤ ਸਾਰੇ ਪ੍ਰੇਮੀ ਸਿੱਖਾਂ ਨੂੰ ਬਹੁਤ ਸਾਰੇ ਵਰ ਦਿੱਤੇ।
ਮਨ ਬਾਸ਼ਤ ਕੋ ਲਹਿਤ ਹੈ ਜੋ ਸ਼ਰਧਾਲੂ ਵਿਸਾਲ,
ਔਰ ਇੱਕ ਵਸਤੂ ਹੈ ਧਿਆਨ ਦੇਣਾ ਜਿਹੜੀ ਸਤਿਗੁਰੂ ਆਪ ਦਿੰਦੇ ਨੇ। ਹੁਣ ਉਹਨਾਂ ਦੀ ਰਜ਼ਾ ਹੈ ਕਿ ਮੈਂ ਇਸ ਸਿੱਖ ਨੂੰ ਪੁੱਤਰ ਦੇਣਾ ਹੈ, ਜਾਂ ਇਸ ਸਿੱਖ ਨੂੰ ਧਨ ਦੌਲਤ ਦੇਣੀ ਹੈ, ਜਾਂ ਇਸ ਸਿੱਖ ਨੂੰ ਅਲੌਕਿਕ ਪਦਾਰਥ ਬਖਸ਼ਣੇ ਹਨ। ਪਰ ਜਿਹੜੇ ਪ੍ਰੇਮੀ ਸਿੱਖ ਹਨ, ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ, ਉਹਨਾਂ ਦਾ ਪਿਆਰ ਇਤਨਾ ਹੁੰਦਾ ਹੈ, ਸ਼ਰਧਾ ਇਤਨੀ ਕਿ ਜੋ ਉਹਨਾਂ ਸਿੱਖਾਂ ਦਾ ਮਨ ਕਰਦਾ ਹੈ ਸਤਿਗੁਰੂ ਕੋਲੋਂ ਆ ਕੇ ਪ੍ਰੇਮ ਨਾਲ ਮੰਗ ਲੈਂਦੇ ਹਨ।
ਹੋਇਆ ਜੇ ਸ਼ਰਨਾਗਤ ਕੇ ਪ੍ਰਤਪਾਲਕ, ਭੋਜਲ ਤਾਰਨ ਕੋ ਪਦ ਪੋਤਾ,
ਉਹ ਸਤਿਗੁਰੂ ਪਾਤਸ਼ਾਹ ਜਿਹੜੇ ਕਿ ਸ਼ਰਨ ਆਏ ਦੀ ਲਜ ਰੱਖਣ ਵਾਲੇ ਹਨ, ਜਿਹੜਾ ਵੀ ਸਿੱਖ ਸਾਹਿਬ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆ ਜਾਵੇ, ਤੇ ਉਹਨਾਂ ਵਾਸਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਸਾਹਿਬ ਪਾਤਸ਼ਾਹ ਜੀ ਦੇ ਜੋ ਚਰਨ ਹਨ, ਪਦ ਪੋਤਾ ਪੋਤੇ ਤੋਂ ਭਾਵ ਕਿਸ਼ਤੀ ਇੱਕ ਜਹਾਜ਼, ਗੁਰੂ ਪਾਤਸ਼ਾਹ ਦੇ ਚਰਨ ਉਹਨਾਂ ਲੋਕਾਂ ਵਾਸਤੇ ਜਹਾਜ਼ ਹਨ ਜੋ ਕਿ ਸੰਸਾਰ ਦੇ ਵਿੱਚ ਉਹਨਾਂ ਨੂੰ ਰੁਲਣ ਨਹੀਂ ਦਿੰਦੇ।
ਪਾਕ ਬਲੀ ਸ਼ਿਕਰੇ ਸਮਝੋ ਹੋਏ ਦੋਸ਼ ਸਹਿ ਸਮੁਦਾਇ ਕਪੋਤਾ,
ਜਿਸ ਤਰ੍ਹਾਂ ਇੱਕ ਬੜਾ ਵਧੀਆ ਪ੍ਰਮਾਣ ਦੇ ਕੇ ਕਵੀ ਸੰਤੋਖ ਸਿੰਘ ਜੀ ਸਮਝਾਉਂਦੇ ਹਨ ਕਿ ਇੱਕ ਕਬੂਤਰ ਉੱਡਦਾ ਹੋਵੇ ਔਰ ਉਸ ਦਾ ਸ਼ਿਕਾਰ ਕਰਨ ਵਾਸਤੇ ਇੱਕ ਬਾਜ਼ ਆ ਕੇ ਝਪਟ ਪੈਂਦਾ ਹੈ, ਵੇਖਦੇ ਸਾਰ ਹੀ ਉਸ ਦਾ ਨਾਸ ਕਰ ਦਿੰਦਾ ਹੈ। ਔਰ ਦੁਨੀਆਂ ਜੋ ਹੈ, ਦੁਨੀਆਂ ਦੇ ਝੰਝਟ ਜੋ ਹਨ, ਦੁਨੀਆਂ ਦੇ ਵਿੱਚ ਜੋ ਇਨਸਾਨ ਕਰਮ ਕਰਦਾ ਹੈ, ਬੁਰੀ ਭਾਵਨਾਵਾਂ ਰੱਖਦਾ ਹੈ, ਇਹ ਸਾਰੇ ਉਸ ਕਬੂਤਰ ਵਾਂਗੂ ਹਨ। ਔਰ ਸਤਿਗੁਰੂ ਪਾਤਸ਼ਾਹ ਦਾ ਜੋ ਬਚਨ ਹੈ ਉਹ ਇੱਕ ਬਾਜ਼ ਦੀ ਨਿਆਈ ਹੈ, ਭਾਵ ਜਿਵੇਂ ਬਾਜ਼ ਬਿਨਾਂ ਦੇਰੀ ਤੋਂ ਕਬੂਤਰ ਨੂੰ ਫੜ ਲੈਂਦਾ ਹੈ, ਮਾਰ ਦਿੰਦਾ ਹੈ, ਸਤਿਗੁਰੂ ਪਾਤਸ਼ਾਹ ਜੀ ਜਦੋਂ ਬਚਨ ਕਰ ਦੇਣ ਕਿਸੇ ਸਿੱਖ ਦੇ ਉੱਪਰ ਕਿ ਤੇਰੇ ਤੇ ਕਿਰਪਾ ਹੋਏਗੀ, ਤੂੰ ਮੁਕਤ ਹੋ ਜਾਏਗਾ, ਉਹ ਸਤਿਗੁਰੂ ਪਾਤਸ਼ਾਹ ਦਾ ਬਚਨ ਇਤਨਾ ਤੇਜ ਕਿ ਉਸ ਸਿੱਖ ਦੇ ਸੰਸਾਰੀ ਸਾਰੇ ਬੰਧਨ ਕੱਟ ਦਿੰਦਾ ਹੈ।
ਸੇਵਕ ਕੇ ਪ੍ਰਿਯ ਦੇਵਨ ਦੇਵ ਅਪੇਵ ਸਦਾ ਗੁਣ ਗਿਆਨ ਕੋ ਪੋਤਾ,
ਉਹ ਸਤਿਗੁਰੂ ਪਾਤਸ਼ਾਹ ਜੋ ਦੇਵਾਂ ਦੇ ਦੇਵ ਹਨ, ਸਭ ਤੋਂ ਉੱਤਮ, ਸਭ ਤੋਂ ਵੱਡੇ ਹਨ, ਔਰ ਉਹਨਾਂ ਦਾ ਜੋ ਬਚਨ ਹੈ ਉਹ ਗਿਆਨ ਦਾ ਘਰ ਹੈ, ਗਿਆਨ ਦਾ ਸਮੂਹ ਹੈ।
ਸੋ ਅਬ ਜਾ ਹਰ ਰੂਪ ਅਨੂਪ ਭਇਓ ਗੁਰ ਸ਼੍ਰੀ ਹਰ ਗੋਬਿੰਦ ਪੋਤਾ,
ਕਵੀ ਸੰਤੋਖ ਸਿੰਘ ਜੀ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਸਿਫਤ ਵਿੱਚ ਲਿਖਦੇ ਹਨ ਕਿ ਹੁਣ ਉਹ ਵਾਲਾ ਅਕਾਲ ਪੁਰਖ ਜੋ ਕਿ ਨਿਰਗੁਣ ਸਰੂਪ ਸੀ, ਨਿਰਗੁਣ ਤੋਂ ਭਾਵ ਜਿਹੜਾ ਹਰ ਇੱਕ ਜ਼ਰਰੇ ਜ਼ਰਰੇ ਵਿੱਚ ਵਿਆਪਤ ਹੈ, ਜੋ ਕਿ ਹਰ ਇੱਕ ਇਨਸਾਨ ਦੇ ਅੰਦਰ ਵੀ ਉਤਨਾ ਹੈ ਜਿਤਨਾ ਕਿ ਵਾਯੂਮੰਡਲ ਵਿੱਚ ਫੈਲਿਆ ਹੋਇਆ ਹੈ, ਉਹ ਪ੍ਰਭੂ ਹਰ ਇੱਕ ਅਜਿਹੀ ਚੀਜ਼ ਵਿੱਚ ਜਿਹੜੀ ਕਿ ਜੀਵਿਤ ਨਹੀਂ, ਸਵਾਸ ਨਹੀਂ ਲੈਂਦੀ, ਉਹਦੇ ਵਿੱਚ ਵੀ ਉਤਨਾ ਹੈ ਜਿਤਨਾ ਕਿ ਧਰਤੀ ਦੇ ਵਿੱਚ ਲਾ ਲਓ, ਭਾਵ ਹਰ ਇੱਕ ਜ਼ਰਰੇ ਵਿੱਚ ਉਹ ਨਿਰਗੁਣ ਸਰੂਪ ਹੈ। ਪਰ ਜਦੋਂ ਉਹ ਸਰਗੁਣ ਸਰੂਪ ਧਾਰ ਕੇ ਧਰਤੀ ਤੇ ਆਵੇ, ਇੱਕ ਦੇਹ ਧਾਰ ਕੇ ਮਨੁੱਖਾ ਸਰੂਪ ਵਿੱਚ, ਭਾਵ ਕਵੀ ਸੰਤੋਖ ਸਿੰਘ ਜੀ ਬੇਨਤੀ ਕਰਦੇ ਨੇ, ਸਿਫਤ ਕਰਦੇ ਨੇ ਉਸ ਸਾਹਿਬ ਦੀ ਕਿ ਅੱਜ ਉਹ ਸ੍ਰੀ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪੁੱਤਰੇ ਦੇ ਰੂਪ ਵਿੱਚ ਭਾਵ ਦਸਵੇਂ ਪਾਤਸ਼ਾਹੀ ਦੇ ਸਰੂਪ ਵਿੱਚ ਧਰਤੀ ਦੇ ਉੱਤੇ ਪ੍ਰਗਟ ਹੋ ਚੁੱਕੇ ਹਨ।
ਬਿਤ ਕਰਕੇ ਸ਼ਿਖਰ ਇੱਥੇ ਉੱਤ ਮੈਂ ਬਿਹਾਰ ਕਰ ਖੇਲਾ ਸੰਗ ਬਾਲਕਨ ਗੁਰੂ ਇੱਕ ਕਾਲ ਮੈਂ।
ਇੱਕ ਅਜਿਹਾ ਸਮਾਂ ਆਇਆ, ਕਵੀ ਸੰਤੋਖ ਸਿੰਘ ਜੀ ਦੱਸਦੇ ਹਨ ਕਿ ਦਸਵੇਂ ਪਾਤਸ਼ਾਹ ਬਾਲਕ ਅਵਸਥਾ ਦੇ ਵਿੱਚ ਹਨ ਔਰ ਆਪਣੇ ਸਾਰੇ ਸੰਗੀ ਮਿੱਤਰਾਂ ਦੇ ਨਾਲ ਮਕਾਨ ਦੀ ਛੱਤ ਦੇ ਉੱਪਰ ਖੇਡ ਰਹੇ ਸਨ।
ਆਦਤ ਪਲਾਵਤ ਫੁਹਾਵਤ ਨਗਾਤ ਹਾਥ ਸਾਥ ਸਾਥ ਧਾਵਤ ਪ੍ਰਭਾਵਤ ਸੋਢਾਲ ਮੈਂ।
ਔਰ ਜਦੋਂ ਵੀ ਕਿਸੇ ਨੂੰ ਫੜਨਾ ਹੋਵੇ ਤੇ ਉਸ ਨੂੰ ਫੜਨ ਵਾਸਤੇ ਬੜੇ ਵਧੀਆ ਢੰਗ ਵਰਤਦੇ ਨੇ, ਇੱਕ ਅਜਿਹਾ ਘੇਰਾ ਬਣਾ ਲੈਂਦੇ ਨੇ ਜਿਹਨੂੰ ਢਾਲ ਵਾਂਗੂ ਘੇਰਾ ਕਿਹਾ ਹੋਵੇ। ਉਸ ਵਕਤ ਸਾਰੇ ਸੰਗੀ ਸਾਥੀਆਂ ਨੂੰ ਦੱਸਦੇ ਨੇ ਕਿ ਪੂਰੀ ਜਗ੍ਹਾ ਨੂੰ ਹੀ ਕਵਰ ਕਰ ਲਵੋ ਤੇ ਇਹ ਇਨਸਾਨ ਇਹ ਬੱਚਾ ਭੱਜ ਨਾ ਸਕੇ, ਉਸ ਨੂੰ ਫੜ ਲੈਣਾ। ਪਰ ਜਦੋਂ ਦੂਸਰੇ ਸੰਗੀ ਸਾਥੀਆਂ ਨੇ ਸਾਹਿਬ ਪਾਤਸ਼ਾਹ ਨੂੰ ਫੜਨ ਦਾ ਯਤਨ ਕਰਨਾ ਤੇ ਕਵੀ ਸੰਤੋਖ ਸਿੰਘ ਜੀ ਦੱਸਦੇ ਹਨ ਇਤਨੀ ਤੇਜ਼ੀ ਦੇ ਨਾਲ ਦੌੜ ਕੇ ਨਿਕਲ ਜਾਂਦੇ ਸੀ ਕਿ ਉਹਨਾਂ ਨੂੰ ਉਹਨਾਂ ਦੇ ਮਿੱਤਰ ਫੜ ਹੀ ਨਹੀਂ ਸਕਦੇ ਸਨ।
ਅਨਕ ਬਿਲਾਸ ਕੋ ਬਿਲਾਸ ਤਹਿ ਆਸ ਪਾਸ ਭੁਖਨ ਸ਼ਬਦ ਕੋ ਉਤਾਵਤ ਵਿਸ਼ਾਲ ਮੈਂ।
ਕਈ ਤਰ੍ਹਾਂ ਦੀ ਖੇਡਾਂ ਖੇਡਦੇ ਹੋਏ ਪਟਨਾ ਸਾਹਿਬ ਨਗਰ ਵਿੱਚ ਸਮਾਂ ਬਤੀਤ ਹੋ ਰਿਹਾ ਹੈ ਔਰ ਜੋ ਵੀ ਸਾਹਿਬ ਪਾਤਸ਼ਾਹ ਨੇ ਆਪਣੇ ਸਰੀਰ ਦੇ ਉੱਤੇ ਗਹਿਣੇ ਆਦਿਕ ਪਾਏ ਹਨ, ਜਦੋਂ ਪਾਤਸ਼ਾਹ ਜੀ ਦੌੜਦੇ ਹਨ ਖੇਡਦੇ ਹਨ ਉਹਨਾਂ ਦੀ ਆਵਾਜ਼ ਬੜੀ ਹੀ ਸੁੰਦਰ ਹੁੰਦੀ ਹੈ।
ਰਾਤੇ ਖੇਲ ਖਿਆਲ ਮੈਂ ਬਿਰਾਜੇ ਬਾਲ ਜਾਲ ਮੈਂ ਪ੍ਰਕਾਸ਼ ਉਡਮਾਲ ਮੈਂ ਜੇ ਉਹ ਚੰਦ ਚਾਰ ਚਾਲ ਮੈਂ।
ਜਿਵੇਂ ਕਿ ਆਕਾਸ਼ ਦੇ ਵਿੱਚ ਚੰਦਰਮਾ ਵੱਲ ਨਿਗਾਹ ਜਾਵੇ ਔਰ ਕਿਤਨਾ ਸੁੰਦਰ ਲੱਗਦਾ ਹੈ ਜਿਹੜਾ ਚੰਦਰਮਾ ਸਾਰੇ ਤਾਰਿਆਂ ਦੇ ਸਮੂਹ ਦੇ ਵਿੱਚ ਹੋਵੇ। ਇਸੇ ਤਰ੍ਹਾਂ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਪਣੀ ਇਸ ਬਚਪਨ ਦੀ ਆਯੂ ਦੇ ਵਿੱਚ ਜਦੋਂ ਆਪਣੇ ਸਾਰੇ ਸੰਗੀ ਸਾਥੀਆਂ ਦੇ ਨਾਲ ਖੇਡਦੇ ਹੋਏ ਜਦੋਂ ਉਹਨਾਂ ਦੇ ਵਿੱਚ ਬੈਠਦੇ ਹਨ ਬਿਰਾਜਦੇ ਹਨ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਮਾਨੋ ਆਕਾਸ਼ ਮੰਡਲ ਦੇ ਵਿੱਚ ਜੋ ਪੂਰਨ ਚੰਦਰਮਾ ਹੈ ਉਹ ਤਾਰਿਆਂ ਦੇ ਸਮੂਹ ਦੇ ਵਿੱਚ ਸੋਭਨਿਕ ਹੁੰਦੇ ਹੋਣ।
ਸਵਈਆ ਪਟਨੇਪੁਰ ਮੈਂ ਇੱਕ ਆਮਲਥੋ ਤੁਰਕੇਸ਼ ਦਿੱਲੀ ਸ਼ੁਰਨੈ ਤੁਹ ਸ਼ੋਰਾ।
ਪਟਨਾ ਸਾਹਿਬ ਨਗਰ ਦੇ ਵਿੱਚ ਇੱਕ ਅਜਿਹਾ ਵੱਡੀ ਪਦਵੀ ਵਾਲਾ ਇਨਸਾਨ ਸੀ ਜਿਸ ਨੂੰ ਕਿ ਦਿੱਲੀ ਦੇ ਤੁਰਕੇਸ਼ਵਰ ਔਰੰਗਜ਼ੇਬ ਨੇ ਉਸ ਜਗ੍ਹਾ ਦੇ ਉੱਤੇ ਰੱਖਿਆ ਹੋਇਆ ਸੀ।
ਚੜ ਕੁੰਜਰ ਪੈ ਤਿਸ ਬੀਤ ਕਾ ਆਵਤ ਪੂਰ ਗੁਰੂ ਰਸੋ ਦੀਰਘ ਜੋਰਾ।
ਬੇਸ਼ੱਕ ਬੜਾ ਵੱਡਾ ਉਹ ਹਾਕਮ ਸੀ, ਬਹੁਤ ਹੀ ਵੱਡੇ ਪਦਵੀ ਦੇ ਉੱਪਰ ਸੀ। ਇੱਕ ਦਿਨ ਕੀ ਹੋਇਆ, ਉਹ ਆਪਣੇ ਹਾਥੀ ਦੇ ਉੱਤੇ ਅਸਵਾਰ ਸੀ ਪਰ ਕਵੀ ਸੰਤੋਖ ਸਿੰਘ ਜੀ ਦੱਸਦੇ ਹਨ ਕੱਲਾ ਉਹਦਾ ਮੁਰਾਤਬਾ ਵੱਡਾ ਨਹੀਂ ਸੀ, ਉਸ ਦੇ ਅੰਦਰ ਇੱਕ ਹੋਰ ਚੀਜ਼ ਬੜੀ ਵੱਡੀ ਹੋ ਚੁੱਕੀ ਸੀ, ਉਹ ਸੀ ਹੰਕਾਰ, ਉਹ ਸੀ ਹਉਮੈ। ਔਰ ਯਾਦ ਰੱਖਣਾ, ਹਉਮੈ ਰੋਗ ਮਾਨੁੱਖ ਕਉ ਦੀਨਾ। ਗੁਰੂ ਪਾਤਸ਼ਾਹ ਨੇ ਜਦੋਂ ਸਾਰੀ ਲੋਕਾਈ ਨੂੰ ਸਾਰੇ ਜੀਵ ਜੰਤੂਆਂ ਨੂੰ ਵਸਤੂਆਂ ਵੰਡੀਆਂ, ਜਦੋਂ ਕਿਸੇ ਨੂੰ ਜੇ ਹਾਥੀ ਬਾਰੇ ਗੱਲ ਕਰੀਏ ਤੇ ਉਸ ਕੋਲ ਹੈ ਕਿ ਬਹੁਤ ਦੂਰ ਤੱਕ ਜੇ ਮੈਂ ਭੁੱਲਦਾ ਨਾ ਹੋਵਾਂ 100 ਕਿਲੋਮੀਟਰ ਤੱਕ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਦੂਸਰਾ ਹਾਥੀ ਆ ਰਿਹਾ ਹੈ। ਇੱਕ ਬੜੀ ਤੇਜ਼ ਦ੍ਰਿਸ਼ਟੀ ਮਿਲ ਗਈ ਉਸ ਨੂੰ। ਕੁਛ ਹੋਰ ਅਜਿਹੇ ਜੀਵ ਜਿਹੜੇ ਕਿ ਜਿਵੇਂ ਸੱਪ ਵਰਗੇ ਜੋ ਕਿ ਮਹਿਸੂਸ ਕਰ ਸਕਦੇ ਨੇ ਕੰਪਨ ਨੂੰ ਕੋਈ ਆ ਰਿਹਾ ਸਾਡੇ ਕੋਲ, ਕੁਛ ਅਜਿਹੇ ਜੀਵ ਜਿਨ੍ਹਾਂ ਨੂੰ ਕਿ ਇਹ ਸੁੰਘਣ ਦੀ ਤਾਕਤ ਜ਼ਿਆਦਾ ਮਿਲ ਗਈ, ਕੁਛ ਅਜਿਹੇ ਜੀਵ ਜਿਹੜੇ ਕਿ ਸੁਣਨ ਦੀ ਤਾਕਤ ਜ਼ਿਆਦਾ ਰੱਖਦੇ ਨੇ, ਪਰ ਯਾਦ ਰੱਖਣਾ ਉਹਨਾਂ ਵਿੱਚ ਕਿਤੇ ਨਾ ਕਿਤੇ ਔਗਣ ਵੀ ਆ ਗਏ। ਜਿਵੇਂ ਹਿਰਨ ਦੀ ਗੱਲ ਕਰ ਲਈਏ, ਹਿਰਨ ਜਿਹੜਾ ਹੈ ਇੱਕ ਨਾਦ ਦੇ ਉੱਤੇ ਅਜਿਹਾ ਮੋਹਿਤ ਹੁੰਦਾ ਕਿ ਉਸ ਨਾਦ ਨੂੰ ਜਦੋਂ ਆ ਕੇ ਸ਼ਿਕਾਰੀ ਵਜਾਉਂਦਾ ਹੈ, ਇਸ ਦਾ ਪਿਆਰ ਹੈ ਉਸ ਦੇ ਨਾਲ, ਜਦੋਂ ਨਾਦ ਨੂੰ ਸੁਣਨ ਵਾਸਤੇ ਹਿਰਨ ਜਾਂਦਾ ਹੈ ਉੱਥੇ ਉਸਨੇ ਜਾਲ ਲਾਇਆ ਹੁੰਦਾ, ਜਾ ਕੇ ਉੱਥੇ ਫਸ ਜਾਂਦਾ। ਇਸੇ ਤਰ੍ਹਾਂ ਜੋ ਪਤੰਗਾ ਹੈ ਉਸ ਨੂੰ ਇੱਕ ਰੋਗ ਮਿਲ ਗਿਆ ਕਿ ਅੱਗ ਬਲਦੀ ਹੋਵੇ ਉਸ ਨੂੰ ਅੱਗ ਦਾ ਜੋਬਨ, ਅੱਗ ਦੀ ਸੁੰਦਰਤਾ ਇਤਨੀ ਅੱਛੀ ਲੱਗਦੀ ਹੈ, ਉੱਥੇ ਜਾਂਦੇ ਸਾਰ ਸੜ ਕੇ ਸਵਾ। ਭਾਵ ਜਿਤਨੇ ਇਹ ਸਾਰੇ ਜੀਵ ਦੁੱਖ ਤੋਂ ਵਿਆਕੁਲ ਨੇ, ਪਰ ਵੱਡਾ ਦੁੱਖ ਜਿਹੜਾ ਉਹ ਬੰਦੇ ਨੂੰ ਮਿਲਿਆ ਉਸੀ ਹਉਮੈ ਦਾ। ਔਰ ਹਉਮੈ ਇੱਕ ਅਜਿਹੀ ਚੀਜ਼, ਇੱਕ ਅਜਿਹੀ ਫਾਹੀ ਜਿਹੜੀ ਕਿ ਬੰਦੇ ਨੂੰ ਵਾਰ ਵਾਰ ਜੰਮਣ ਮਰਨ ਵਿੱਚ ਮਜਬੂਰ ਕਰ ਰਹੀ ਹੈ। ਜੇ ਇਨਸਾਨ ਦੁਬਾਰਾ ਜਨਮ ਲੈਂਦਾ ਹੈ ਤੇ ਧਿਆਨ ਰੱਖਣਾ, ਇਹ ਜਨਮ ਇਹ ਆਪ ਲੈਂਦਾ ਹੈ, ਕੋਈ ਦੂਸਰਾ ਇਨਸਾਨ ਇਸ ਨੂੰ ਜਨਮ ਨਹੀਂ ਦਿੰਦਾ। ਅਖੀਰਲੇ ਸਮੇਂ ਵਿੱਚ ਜੈਸੀ ਭਾਵਨਾ ਹੋਏਗੀ, ਉਸ ਵਕਤ ਆਪ ਹੀ ਇਹ ਇੱਕ ਅਜਿਹਾ ਦਾਤਾ ਹੈ ਜੋ ਆਪਣਾ ਜਨਮ ਲਿਖਦਾ ਹੁੰਦਾ, ਮੈਂ ਅਗਲੇ ਜਨਮ ਵਿੱਚ ਕੀ ਜਨਮ ਧਾਰਨਾ ਹੈ। ਜੇ ਇਸ ਦਾ ਧਿਆਨ ਮਾਇਆ ਵਿੱਚ ਚਲਾ ਗਿਆ ਤੇ ਸਰਪ ਦੀ ਜੋਨ ਵਿੱਚ ਜਾਏਗਾ, ਪੁੱਤਰਾਂ ਵਿੱਚ ਚਲਾ ਗਿਆ ਤੇ ਸਾਹਿਬ ਕਹਿੰਦੇ ਨੇ ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿਜੇ ਮਰੈ, ਸੂਕਰ ਜੋਨ ਵੱਲ ਹੋਏ ਉਤਰੈ। ਜੇ ਬੱਚਿਆਂ ਦੇ ਵਿੱਚ ਹੀ ਧਿਆਨ ਤੁਰ ਗਿਆ, ਇਹਦਾ ਮਤਲਬ ਉਸ ਵਕਤ ਅਜਿਹੀ ਅਵਸਥਾ ਵਿੱਚ ਹੈ, ਇਸ ਨੇ ਆਪਣੇ ਹੀ ਕਰਮਾਂ ਆਪਣੀ ਸੋਚ ਦੇ ਨਾਲ ਅਜਿਹੀ ਚੀਜ਼ ਲਿਖ ਲਈ ਕਿ ਮੇਰਾ ਅਗਲਾ ਜਨਮ ਸੂਰ ਦਾ ਹੋਏਗਾ। ਸੋ ਅਰਜ਼ ਕਰਾਂ, ਇਹ ਜਿਹੜੀ ਹਉਮੈ ਹੈ, ਹਉਮੈ ਵਿੱਚ ਪਿਆ ਹੋਇਆ ਬੰਦਾ ਹੀ ਜਨਮ ਮਰਨ ਦੇ ਚੱਕਰਾਂ ਚ ਪਿਆ, ਔਰ ਜਨਮ ਮਰਨ ਦੇ ਚੱਕਰਾਂ ਚ ਪੈਂਦਾ ਹੋਇਆ ਬੰਦਾ ਬਹੁਤ ਦੂਰ ਵਿੱਥ ਤੇ ਚਲਾ ਜਾਂਦਾ ਹੈ। ਔਰ ਅਰਜ਼ ਕਰ ਰਿਹਾ ਸੀ ਜਿਹੜਾ ਉਹ ਹਾਕਮ ਇਸ ਪਟਨਾ ਸਾਹਿਬ ਨਗਰ ਵਿੱਚ ਰਹਿੰਦਾ ਸੀ, ਬੇਸ਼ੱਕ ਪਦਵੀ ਵੀ ਵੱਡੀ ਸੀ, ਪਰ ਕਵੀ ਸੰਤੋਖ ਸਿੰਘ ਜੀ ਦੱਸਦੇ ਹਨ ਉਸ ਦੇ ਅੰਦਰ ਤਕੱਬਰ, ਉਸ ਦੀ ਖੁਦੀ, ਉਸ ਦਾ ਹੰਕਾਰ ਵੀ ਜੋ ਹੈ ਬਹੁਤ ਹੀ ਵਿਸ਼ਾਲ ਰੂਪ ਵਿੱਚ ਪ੍ਰਗਟ ਹੋ ਰਿਹਾ ਸੀ।
ਚੱਲੇ ਗੁਆ ਸਭ ਲੋਕ ਨਿਵੇ ਪਿਖਤੇ ਕਰ ਜੋਰਾ।
ਉਸ ਦੇ ਨਾਲ ਉਸ ਦੇ ਕੁਝ ਸਿਪਾਹੀ, ਕੁਝ ਅਹਿਲਕਾਰ ਜਿਹੜੇ ਉਸ ਦੀ ਵਾਹੋ ਵਾਹ ਕਰਦੇ ਜਾ ਰਹੇ ਸੀ, ਔਰ ਇਸ ਆਵਾਜ਼ ਨੂੰ ਸੁਣ ਕੇ ਸਾਰੀ ਲੁਕਾਈ ਸਾਰੇ ਲੋਕ ਇਸ ਹਾਕਮ ਦੇ ਅੱਗੇ ਝੁਕ ਰਹੇ ਸਨ।
ਅੱਜ ਘੰਟਨ ਕੀ ਧੁਨ ਕੋ ਸੁਣ ਕੇ ਤਜ ਖੇਲ ਬਿਲੋਕਤ ਭੇਤ ਸਿਓਰਾ।
ਜਦੋਂ ਇਹ ਹਾਕਮ ਆ ਰਿਹਾ ਹੈ ਹਾਥੀ ਦੇ ਉੱਤੇ ਅਸਵਾਰ, ਔਰ ਹਾਥੀ ਦੇ ਗਲ ਵਿੱਚ ਕੁਛ ਟੱਲੀਆਂ ਬੰਨੀਆਂ ਹੋਈਆਂ ਸੀ, ਕੁਛ ਉਹ ਜੋ ਅੱਗੇ ਉਹਨਾਂ ਦੇ ਚੱਲਣ ਵਾਲੇ ਸਿਪਾਹੀ ਉਹ ਆਵਾਜ਼ ਦੇ ਰਹੇ ਸੀ, ਇਹ ਸਾਰੀ ਆਵਾਜ਼ ਜਦੋਂ ਸਾਹਿਬਜ਼ਾਦੇ ਦੇ ਕੰਨਾਂ ਵਿੱਚ ਸ਼੍ਰਵਣਾ ਵਿੱਚ ਪਈ, ਉਸ ਵਕਤ ਜੋ ਖੇਡ ਖੇਡੀ ਜਾ ਰਹੀ ਸੀ ਉਹ ਖੇਡ ਨੂੰ ਖੇਡਣਾ ਬੰਦ ਕਰ ਦਿੱਤਾ।
ਗਜ ਕੋਠਨ ਪੈ ਥਿਤ ਬਾਲ ਬਿਲੋਕਤ ਬੀਤ ਕਾ ਮੈਂ ਚੱਲਿਆ ਆਵਤ ਸੋ।
ਜਦੋਂ ਉਹਨਾਂ ਬਾਲਕਾਂ ਨੇ, ਸਾਹਿਬਜ਼ਾਦੇ ਨੇ ਇਹ ਚੀਜ਼ ਨੂੰ ਸ਼੍ਰਵਣ ਕੀਤਾ ਤੇ ਕੀ ਹੋਇਆ, ਇਹ ਸਾਰੀ ਖੇਡ ਨੂੰ ਵੇਖਣ ਵਾਸਤੇ ਉਹ ਲੋਕ ਸਨ ਜੋ ਸਾਹਿਬਜ਼ਾਦੇ ਦੇ ਸਣੇ ਸਾਰੇ ਸੰਗੀ ਸਾਥੀ ਵੇਖਣ ਵਾਸਤੇ ਆਏ ਕਿ ਇਹ ਕਿਸ ਚੀਜ਼ ਦੀ ਆਵਾਜ਼ ਆ ਰਹੀ ਹੈ। ਸੋ ਸਾਧ ਸੰਗਤ ਜੀ, ਸਮਾਂ ਹੋ ਚੁੱਕਿਆ ਹੈ, ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਕਿਵੇਂ ਗਰੀਬ ਨਵਾਜ ਪਾਤਸ਼ਾਹ ਅਗਲਾ ਹੋਰ ਕੌਤਕ ਕਰਦੇ ਹਨ, ਸੋ ਉਸ ਵਕਤ ਸਤਿਗੁਰੂ ਪਾਤਸ਼ਾਹ ਕੀ ਕਿਰਪਾ ਕਰਨਗੇ, ਆਪ ਜੀ ਦੇ ਚਰਨਾਂ ਵਿੱਚ ਅਰਜ਼ ਕਰਾਂਗੇ। ਕਿਉਂਕਿ ਜਦੋਂ ਵੇਖਿਆ ਜਾਵੇ ਸਤਿਗੁਰੂ ਜੀ ਦੇ ਕੌਤਕ ਵੱਲ, ਔਰ ਗੁਰੂ ਸਾਹਿਬ ਦਾ ਕੌਤਕ ਕਿਉਂ ਹੁੰਦਾ, ਕੀ ਕਾਰਨ ਹੈ ਕਿ ਸਤਿਗੁਰੂ ਕੋਈ ਕੌਤਕ ਕਰਨ, ਪਰ ਥਾਏ ਸਾਖੀ ਮਹਾਂਪੁਰਖ ਬੋਲਦੇ ਸਾਜੀ ਸਗਲ ਜਹਾਨੈ। ਕੋਈ ਵੀ ਸਾਖੀ ਜਾਂ ਕੋਈ ਵੀ ਬਚਨ ਗਰੀਬ ਨਵਾਜ ਪਾਤਸ਼ਾਹ ਕਰਦੇ ਹਨ, ਕੋਈ ਵੀ ਖੇਡ ਹੁੰਦੀ ਹੈ, ਉਹਦੇ ਵਿੱਚ ਇੱਕ ਗੂੜਾ ਰਹੱਸ, ਗੂੜਾ ਭੇਦ ਹੋਏਗਾ। ਕਈ ਵਾਰ ਅਸੀਂ ਸ਼੍ਰਵਣ ਕਰਦੇ ਹਾਂ ਕਿ ਜੇ ਮਰਦਾਨੇ ਵਰਗੇ ਨੂੰ ਭੁੱਖ ਲੱਗਦੀ ਹੈ ਤੇ ਉਹ ਗੁਰੂ ਨਾਨਕ ਪਾਤਸ਼ਾਹ ਨੂੰ ਤਾਨੇ ਵੀ ਮਾਰਦਾ ਕਿ ਤੇਰੇ ਨਾਲ ਰਹਿਣਾ ਨਹੀਂ ਬਣਦਾ, ਤੈਨੂੰ ਅਕਾਲ ਪੁਰਖ ਭੁੱਖ ਨਹੀਂ ਲੱਗਦੀ, ਤੂੰ ਹੈ ਅਕਾਲ ਪੁਰਖ, ਅਸੀਂ ਹਾਂ ਇੱਕ ਆਮ ਜੀਵ, ਅਸੀਂ ਭੁੱਖ ਨਾਲ ਵਿਆਕੁਲ ਹੁੰਦੇ ਹਾਂ। ਧਿਆਨ ਦੇਣਾ, ਇਹ ਮਰਦਾਨਾ ਨੀ, ਵਿਦਵਾਨ ਲੋਕ ਕਹਿੰਦੇ ਨੇ ਮਰਦਾਨਾ ਨਾ ਇਹਨੂੰ ਕਹੋ, ਇਹ ਤੇ ਬਹਾਨਾ ਹੈ ਦੁਨੀਆਂ ਨੂੰ ਤਾਰਨ ਦਾ, ਇਹ ਮਰਦਾਨਾ ਨੀ, ਇਹ ਬਹਾਨਾ ਹੈ, ਇਹ ਉਹ ਵਿਚੋਲਾ ਹੈ ਜਿਹੜਾ ਕਦੀ ਕੋਡੇ ਰਾਕਸ਼ ਦਾ ਭਲਾ ਕਰਾਉਂਦਾ, ਕਿਤੇ ਵਲੀ ਕੰਧਾਰੀ ਦਾ ਭਲਾ ਕਰਾਉਂਦਾ ਹੈ, ਕਿਤੇ ਉਹ ਬੰਗਾਲ ਦੀ ਉਹਨਾਂ ਇਸਤਰੀਆਂ ਦਾ ਭਲਾ ਕਰਾਉਂਦਾ ਹੈ ਜੋ ਕਿ ਜਾਦੂ ਦੇ ਵਿੱਚ ਹੀ ਮਸਤ ਹੋਈਆਂ ਪਈਆਂ ਸੀ, ਜਿਨ੍ਹਾਂ ਦੇ ਹਿਰਦੇ ਵਿੱਚ ਇੱਕੋ ਹੀ ਗੱਲ ਆ ਚੁੱਕੀ ਸੀ ਕਿ ਜੋ ਅਸੀਂ ਟੂਣੇ ਮੰਤਰ ਯੰਤਰ ਕਰਦੀਆਂ ਹਾਂ ਇਹੀ ਬੜੇ ਵੱਡੇ ਨੇ, ਇਹੀ ਵਿਸ਼ਾਲ ਨੇ। ਪਰ ਜਦੋਂ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਕੇ ਉਹਨਾਂ ਨੂੰ ਮੰਤਰਾਂ ਤੋਂ ਵੱਡਾ ਮੰਤਰ ਦਿੰਦੇ ਨੇ, ਇੱਕ ਉਹ ਲੋਕ ਜਿਨ੍ਹਾਂ ਦੇ ਕੋਲ ਆਪਣੀ ਅੱਖੀ ਵੇਖਿਆ ਕਿ ਸੱਪ ਲੜਿਆ ਹੋਵੇ, ਉਹ ਦੂਰ ਬੈਠਾ ਖੁਰੇ ਕੀ ਮੰਤਰ ਪੜਦਾ, ਸੱਪ ਦੀ ਜ਼ਹਿਰ ਨਹੀਂ ਚੜਦੀ, ਸਤਿਗੁਰੂ ਜੀ ਦੇ ਉਪਦੇਸ਼ ਵਿੱਚ ਆਪਾਂ ਕਈ ਵਾਰ ਸ਼੍ਰਵਣ ਕਰਦੇ ਹਾਂ ਕਿ ਉਹ ਲੋਕ ਜੋ ਵੀ ਪੜ੍ਹਦੇ ਨੇ ਦਿਲੋਂ ਪੜ੍ਹਦੇ ਨੇ, ਕਿਤੇ ਸਿੱਖ ਆਪਣੇ ਦਿਲੋਂ ਗੁਰੂ ਨਾਨਕ ਪਾਤਸ਼ਾਹ ਦਾ ਦਿੱਤਾ ਉਹ ਨਾਮ ਜਪ ਕੇ ਤਾਂ ਵੇਖੇ ਜੇ ਸਾਰਾ ਕੁਛ ਪ੍ਰਤੱਖ ਉਹਦੇ ਅੱਖਾਂ ਦੇ ਸਾਹਮਣੇ ਨਾ ਆ ਜਾਏ, ਸਾਰਾ ਕੁਛ ਸਤਿਗੁਰੂ ਪਾਤਸ਼ਾਹ ਨੂੰ ਇੱਕਦਮ ਸਾਫ਼ ਵਿਖਾ ਦਿੰਦੇ ਨੇ। ਕਿਉਂ? ਉਹ ਸਤਿਗੁਰੂ ਇਹੀ ਕਰਮ ਕਰਨ ਵਾਸਤੇ, ਇਹੀ ਕਿਰਪਾ ਕਰਨ ਵਾਸਤੇ ਧਰਤੀ ਤੇ ਆਉਂਦੇ ਨੇ, ਕਿਤੇ ਬਚਨ ਕਰਦੇ ਨੇ, ਕਿਤੇ ਸਾਖੀਆਂ ਕਰਦੇ ਨੇ, ਕਿਤੇ ਕਿਸੇ ਦਾ ਭਲਾ ਕਰਦੇ ਨੇ। ਉਹਦਾ ਭਾਵ ਹੈ ਕਿ ਇਨਸਾਨ ਨੂੰ, ਜੀਵ ਨੂੰ ਸੋਝੀ ਆਵੇ। ਸੋ ਸਾਧ ਸੰਗਤ ਜੀ, ਉਸ ਪਾਤਸ਼ਾਹ ਦੇ ਇਸ ਬਚਨ ਨੂੰ ਕੀ ਸੁਣ ਲੈਣਾ ਕਾਫੀ ਹੈ, ਉਸ ਸਾਹਿਬ ਦੀ ਇਹ ਸਾਖੀ ਨੂੰ ਕੱਲਾ ਸੁਣ ਕੇ ਉਹਦੇ ਚੋਂ ਆਨੰਦ ਆ ਜਾਏ ਕੀ ਇਤਨਾ ਹੀ ਕਾਫੀ ਹੈ? ਜਾਂ ਕੋਈ ਸਾਖੀ ਪੜ੍ਹਦਾ ਹੋਵੇ, ਕੋਈ ਗੁਰਬਾਣੀ ਪੜ੍ਹਦਾ ਹੋਵੇ, ਉਸ ਨੂੰ ਸੁਣ ਲਿਆ ਜੀ ਇਸ ਦੀ ਆਵਾਜ਼ ਬੜੀ ਵਧੀਆ ਹੈ, ਵਿਸਥਾਰ ਕਰਨ ਦਾ ਬੜਾ ਵਧੀਆ ਢੰਗ ਹੈ, ਕੀ ਸਿਰਫ ਇਤਨਾ ਕਾਫੀ ਹੈ? ਬੜਾ ਵਧੀਆ ਕਿਸੇ ਨੇ ਦੱਸਿਆ ਕਿ ਤਿੰਨ ਤਰ੍ਹਾਂ ਦੇ ਇਨਸਾਨ, ਜਿਨ੍ਹਾਂ ਦੇ ਵਿੱਚ ਕੁਛ ਨੇ ਸਿਰਫ ਫਲ ਦੀ ਗਿਟਕ ਵੇਖਣ ਵਾਲੇ, ਕੁਛ ਨੇ ਸਿਰਫ ਉਸ ਦੀ ਛਿੱਲੜ ਵੇਖਣ ਵਾਲੇ, ਕੁਛ ਜਿਹੜੇ ਅਸਲੀ ਰਸ ਨੂੰ ਗ੍ਰਹਿਣ ਕਰਨ ਵਾਲੇ। ਭਾਵ ਸਤਿਗੁਰਾਂ ਦਾ ਬਚਨ ਵੀ ਅਜਿਹਾ, ਜਦੋਂ ਇਨਸਾਨ ਹਿਰਦੇ ਦੇ ਉੱਤੇ ਉਸ ਨੂੰ ਟਿਕਾ ਲਵੇ ਤੇ ਸਤਿਗੁਰੂ ਕਿਰਪਾ ਕਰਨ ਇਨਸਾਨ ਦਾ ਭਲਾ ਹੋ ਜਾਂਦਾ ਹੈ। ਸੋ ਇਤਨੀਆਂ ਅਰਜ਼ਾਂ ਕਰਦੇ ਖਿਮਾ ਦੇ ਜਾਚਕ ਹਾਂ, ਸਭ ਸਤਿਗੁਰਾਂ ਨੂੰ ਧੰਨ ਕਹੋ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ।